सुन कालो आगमन गुरु को द्वैकट दुग्ध लिए कर त्यार। एक बालक के सिर तर ले आयो एक उठाए आप कर धार। आन गुरु पग मस्तक टेकियो बैठियो निकट जोर कर आस।
वाहिगुरु जी का खालसा
वाहे गुरु जी की फतेह।
तू सुल्तान कहा हो मियां तेरी कबन बढ़ाई जो तू देहे सो कहां स्वामी। मैं मूर्ख कहन न जाई तेरे गुण गावां देहे बुझाई। जैसे सच मैं रहूं रजाई परम सत्कार योग सन्मान योग गुरु का खास रूप गुरु खालसा साध संगत अत उत्कृष्ट सतगुरु दीन दुनिया दे मालक दसां पातशाहियां दी आत्मक जागदी जोत हाजरा हजूर जहरा जहूर सर्व कला भरपूर सतगुरु धन धन श्री गुरु ग्रंथ साहिब सच्चे पातशाह दे पवित्र पावन चरणा च हाजरियां भर के आप समूह माई भाई नता प्रति गुरु पातशाह दा पवित्र पावन इतिहास इतिहास दी लड़ीवार कथा बहुत ही श्रद्धा भावना आदब सत्कार सहित सरवण करदे धन गुरु हरगोबिंद साहब छेवें पातशाह जी महाराज जी ने जंग जित ली है। महराज दा जंग है जंग जित के सतगुरां ने इसे जगह ते डेरा रखे। इधर बादशाह शाहजहान दे कोल खबर पहुंच चुकी है। वजीर खां वर्गे सियाने अहलकारां दी सिख्या नाल बादशाह ने विचार कीती है कि इन्हां घोड़ियां पिछे मैं इन्ना वड्डा जंग कीता है इन्नियां फौजां मरवाईयां हन यह कोई सियाणप दी गल नहीं है। फिर वह घोड़ा जिन्हां पिछे मैं जंग कीती एक घोड़ा जंग दे विच ही मारिया गया जो मेरे कोल भी हुंदे तां मारे ही जाने सन। इन्हें सतगुरां वल्लों अपना मन शुद्ध कर लिया। इधर गुरु हरगोबिंद साहब जी महाराज जी ने 8 दिन महाराज डेरा रखिया उड़ीक दे रहे कि शायद बादशाह दोबारा फौजां भेजेगा। जोध राय ने बेनती की महाराज हुण बादशाह ने दोबारा फौज नहीं भेजनी जे भेजनी हुंदी तो हुण तक दोबारा फौज आ चुकी हुंदी। आप जी कृपा करके हुण साडे नगर च चरण पाओ। गरीब नवाज दया निध सतगुरां ने यह सुन के बेनती प्रवान की भाई जोध राय की और सतगुरां ने गुरु सर यह जगह का नां जिहड़ा सरोवर का उस सरोवर का नां सतगुरां ने गुरु सर रखिया ते नाल बचन किया जिहड़ा इस सरोवर च इशनान करेगा ओदियां मनोकामनावां पूर्ण होणगियां ओदियां शुभ भावना नूं फल लगेगा। ऐसा वर दे के इस पावन सरोवर ते सतगुरु जी इत्थों चल पए। चलदियां चलदियां रस्ते च इक नथाणा नगर आया है। नथाणा इत्थे कालूनाथ नाम दा इक साधु रहिंदा। धन गुरु हरगोबिंद साहब छेवें पातशाह जी महाराज जी नूं मिलन वास्ते नूं दर्शन देण वास्ते आ रहे ने। एक नथाणा नगर इत्थे है। इत्थों दा ये साधु होया कालूनाथ। ਆ ਇੱਕ ਨਥਾਣਾ ਨਗਰ ਆਪਾਂ ਜਿੱਥੇ ਬੈਠੇ ਹਾਂ ਇੱਥੋਂ ਕੁਝ ਦੂਰੀ ਤੇ ਹੈ, ਘਨੌਰ ਨੂੰ ਜਾਈਏ ਤੇ ਘਨੌਰ ਟੱਪਦਿਆਂ ਹੀ ਇੱਕ ਨਗਰ ਆਉਂਦਾ ਹੈ ਜੰਡ ਮਘੋਲੀ। ਉੱਥੇ ਨਥਾਣਾ ਦਾ ਮਤਲਬ ਨਾਥਾਂ ਦੀ ਉੱਥੇ ਜਗ੍ਹਾ ਸੀ। ਉੱਥੇ ਨਥਾਣਾ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਵੀ ਹੈ। 22 ਵਾਰ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਚਰਨ ਪਾਏ ਨੇ। ਇਹ ਨਥਾਣਾ ਨਗਰ ਹੈ, ਉਹ ਨਥਾਣਾ ਸਾਹਿਬ ਗੁਰੂ ਘਰ ਦਾ ਨਾਂ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਕਾਲੂ ਨਾਥ ਨੂੰ ਸੁਨੇਹਾ ਭੇਜ ਦਿੱਤਾ ਕਿ ਉਹਨੂੰ ਕਹੋ ਕਿ ਸਤਿਗੁਰੂ ਜੀ ਆ ਰਹੇ ਨੇ। ਤੇ ਸਿੱਖ ਨੇ ਜਾਂਦਿਆਂ ਜਾਂਦਿਆਂ ਆਪਣੇ ਮਨ ਚ ਵਿਚਾਰ ਕੀਤੀ ਕਿ ਨਾਥ ਨੂੰ ਪਰਖੀਏ ਕਿ ਨਾਥ ਚ ਕੋਈ ਕਲਾ ਹੈ। ਪਰਖਣ ਵਾਸਤੇ ਸੋਚਿਆ ਕਿ ਜੇ ਨਾਥ ਮੈਨੂੰ ਚਿੱਟੀ ਗਾਂ ਦਾ ਦੁੱਧ ਚੋ ਕੇ ਪਿਆਵੇ, ਗੋਰੀ ਗਾਂ ਦਾ ਦੁੱਧ ਚੋ ਕੇ ਪਿਆਵੇ, ਤਾਂ ਮੈਂ ਸਮਝਾਂਗਾ ਕਿ ਸਿੱਧ ਦੇ ਵਿੱਚ ਕਲਾ ਹੈ, ਨਾਥ ਵਿੱਚ ਕਲਾ ਹੈ। ਜਦੋਂ ਇਹ ਸਿੱਖ ਪਹੁੰਚਿਆ ਤੇ ਕਾਲੂ ਨਾਥ ਨੇ ਚਿੱਟੀ ਗਊ ਦਾ ਦੁੱਧ ਚੁਆ ਕੇ ਆਪਣੇ ਹੱਥੀਂ ਗਰਮ ਕਰਕੇ ਸਿੱਖ ਨੂੰ ਪਿਆਇਆ। ਸਿੱਖ ਸਮਝ ਗਿਆ ਕਿ ਵਾਕਈ ਇਹ ਕਾਲੂ ਨਾਥ ਕੋਈ ਕਰਾਮਾਤੀ। ਸਿੱਖ ਖਬਰ ਦੇ ਕੇ ਵਾਪਸ ਆ ਗਿਆ। ਕਾਲੂ ਨਾਥ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਦਰਬਾਰ ਵਿੱਚ, ਸਤਿਗੁਰਾਂ ਦਾ ਆਸਣ ਲੱਗ ਗਿਆ ਸੀ ਬਾਹਰ, ਮਹਾਰਾਜ ਜੀ ਨੇ ਡੇਰਾ ਕਰ ਲਿਆ ਸੀ ਤੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਆਇਆ। ਆਓ, ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸੰਭੂ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਛੰਦ ਸੁਨ ਕਾਲੂ ਆਗਮਨ ਗੁਰੂ ਕੋ, ਦੁਆਕਟ ਦੁਗਦ ਲਈਏ ਕਰ ਤਿਆਰ।
ਕਾਲੂ ਜੋ ਇੱਥੇ ਨਗਰ ਵਿੱਚ ਰਹਿਣ ਵਾਲਾ ਸੀ, ਨਥਾਣੇ ਨਗਰ ਦਾ ਵਸਿੰਦਾ ਸੀ, ਸਾਧੂ ਸੀ, ਇਹਨੇ ਜਦੋਂ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਗਰ ਦੇ ਬਾਹਰ ਬਾਰ ਆਣ ਉਤਰੇ ਨੇ, ਸਤਿਗੁਰਾਂ ਨੇ ਡੇਰਾ ਕਰ ਲਿਆ, ਉਤਾਰਾ ਕਰ ਲਿਆ, ਤੋ ਸੁਣ ਕੇ ਸਤਿਗੁਰਾਂ ਦਾ ਆਗਮਨ, ਇਹਨੇ ਦੋ ਘੜੇ ਦੁੱਧ ਦੇ ਭਰੇ ਹਨ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਵਾਸਤੇ। ਦੁੱਧ ਦੇ ਦੋ ਘੜੇ ਭਰ ਕੇ ਲਏ ਹਨ।
ਇੱਕ ਬਾਲਕ ਕੇ ਸਿਰ ਪਰ ਧਰਿਓ ਲਿਆਇਓ, ਇੱਕ ਉਠਾਏ ਆਪ ਕਰ ਧਾਰ।
ਇੱਕ ਘੜਾ ਦੁੱਧ ਦਾ ਇਹਨੇ, ਇਹਦੇ ਨਾਲ ਇੱਕ ਬੱਚਾ ਸੀ, ਬਾਲਕ ਸੀ, ਉਹਦੇ ਸਿਰ ਤੇ ਰੱਖ ਦਿੱਤਾ ਵੀ ਤੂੰ ਚੁੱਕ ਕੇ ਲੈ ਚੱਲ, ਤੇ ਜਿਹੜਾ ਦੂਜਾ ਘੜਾ ਸੀ ਦੁੱਧ ਦਾ ਉਹ ਇਹਨੇ ਆਪਣੇ ਸਿਰ ਤੇ ਰੱਖ ਲਿਆ। ਇੱਕ ਘੜਾ ਉਸ ਬੱਚੇ ਦੇ ਸਿਰ ਤੇ ਰੱਖ ਕੇ ਤੁਰ ਪਿਆ, ਇੱਕ ਘੜਾ ਦੁੱਧ ਦਾ ਇਹਨੇ ਆਪ ਚੁੱਕਿਆ ਤੇ ਲੈ ਕੇ ਦੋਵੇਂ ਘੜੇ ਦੁੱਧ ਦੇ ਸਤਿਗੁਰਾਂ ਦੇ ਕੋਲ ਆਇਆ ਹੈ।
ਆਨ ਗੁਰੂ ਪਗ ਮਸਤਕ ਟੇਕੇ,
ਆ ਕੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਵਲਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਬੈਠੇ ਹੋ ਨਿਕਟ ਜੋੜ ਕਰ ਹੱਥ,
ਦੋਵੇਂ ਹੱਥ ਜੋੜ ਕੇ ਕਾਲੂ ਜੀ ਆ ਕੇ ਸਤਿਗੁਰਾਂ ਦੇ ਚਰਨਾਂ ਚ ਬੈਠ ਗਏ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਸਤਿਗੁਰਾਂ ਦਾ ਅਦਬ ਸਤਿਕਾਰ ਰੱਖਦਿਆਂ ਮਹਾਰਾਜ ਜੀ ਦੇ ਚਰਨਾਂ ਚ ਬੈਠ ਗਏ।
ਸ੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਕਾਲੂ ਜੀ ਵੱਲ।
ਦੇਖਤ ਕਰਿਓ ਵਾਕ ਤੇ ਸਾਥ,
ਔਰ ਵੇਖ ਕੇ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਾਲੂ ਜੀ ਨੂੰ ਕਹਿਣ ਲੱਗੇ,
ਕਾਲੀ ਕਾਲ ਮਾਨ ਤੇ ਮਾਨਵ, ਨਾਮ ਪਇਓ ਅਬ ਕਾਲੂ ਨਾਥ।
ਮਹਾਰਾਜ ਜੀ ਕਹਿੰਦੇ, ਆਓ ਕਾਲੂ ਜੀ, ਤੁਸੀਂ ਬੜੀ ਘਾਲਣਾ ਘਾਲੀ, ਬੜੀ ਤਪੱਸਿਆ ਕੀਤੀ ਹੈ, ਸਾਧਨਾ ਕੀਤੀ ਹੈ, ਤੁਹਾਡੀ ਘਾਲੀ ਹੋਈ ਘਾਲਣਾ ਕਰਕੇ ਇੱਥੋਂ ਦਾ ਸਾਰਾ ਇਲਾਕਾ ਤੁਹਾਡੀ ਪੂਜਾ ਕਰਦਾ, ਤੁਹਾਡੀ ਮੰਨਤਾ ਮੰਨਦਾ ਹੈ। ਆਓ ਕਾਲੂ ਜੀ, ਅੱਜ ਤੋਂ ਬਾਅਦ ਤੁਹਾਡਾ ਨਾਮ ਕਾਲੂ ਨਾਥ ਹੈ, ਕਿਉਂਕਿ ਪਹਿਲਾ ਨਾਂ ਇਹਨਾਂ ਦਾ ਕੱਲਾ ਕਾਲੂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਤੁਸੀਂ ਤਾਂ ਕਾਲੂ ਨਾਥ ਹੋ, ਅੱਜ ਤੋਂ ਬਾਅਦ ਤੁਹਾਡਾ ਨਾਂ ਕਾਲੂ ਨਾਥ ਹੈ।
ਸ੍ਰੀ ਗੁਰੂ ਨਹੀਂ ਨਾਥ ਮੋਏ ਜਾਨੋ,
ਸਤਿਗੁਰਾਂ ਨੇ ਕਿਹਾ ਨਾ ਤੁਸੀਂ ਕਾਲੂ ਨਾਥ ਹੋ, ਤੇ ਅੱਗੋਂ ਕਾਲੂ ਨਾਥ ਨੇ ਹੱਥ ਜੋੜੇ ਤੇ ਬੜੀ ਨਿਮਰਤਾ ਨਾਲ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਮੈਨੂੰ ਨਾਥ ਨਾ ਕਹੋ, ਮੈਨੂੰ ਨਾਥ ਨਾ ਜਾਣੋ।
ਤੁਮਰੋ ਕੁਕਰ ਧਰ ਪਦ ਮਾਤ,
ਮਹਾਰਾਜ ਮੈਂ ਤਾਂ ਤੁਹਾਡੇ ਦਰ ਦਾ ਕੁੱਤਾ ਹਾਂ, ਤੁਹਾਡੇ ਦਰ ਦਾ ਕੁਕਰ ਹਾਂ, ਤੇ ਮੈਂ ਤੁਹਾਡੇ ਪਵਿੱਤਰ ਚਰਨਾਂ ਤੇ ਮੱਥਾ ਟੇਕਦਾ, ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ, ਸਤਿਗੁਰੂ ਮੈਂ ਤੁਹਾਡੇ ਦਰ ਦਾ ਕੂਕਰ ਹਾਂ।
ਪ੍ਰਸੰਨ ਹੋਏ ਗੁਰ ਬੋਲੇ,
ਜਦੋਂ ਭਾਈ ਕਾਲੂ ਨਾਥ ਨੇ ਕਿਹਾ ਨਾ ਮਹਾਰਾਜ ਮੈਨੂੰ ਨਾਥ ਨਾ ਕਹੋ, ਬਸ ਕੱਲਾ ਕਾਲੂ ਕਹੋ, ਮੈਂ ਤਾਂ ਤੁਹਾਡੇ ਦਰ ਦਾ ਕੂਕਰ ਹਾਂ, ਇਹਦੀ ਇਹ ਪਿਆਰ ਭਰੀ ਸਨਿਮਰ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ। ਸੁਣ ਕੇ ਸਤਿਗੁਰੂ ਬੜੇ ਪ੍ਰਸੰਨ ਹੋਏ, ਨਿਮਰਤਾ ਵੇਖ ਕੇ ਸਤਿਗੁਰੂ ਬੜੇ ਰੀਝਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ। ਕਾਲੂ ਨਾਥ ਦੀ ਇਹ ਨਿਮਰਤਾ ਵੇਖ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਫਿਰ ਦੁਬਾਰਾ ਬੋਲੇ,
ਵਿਦਤ ਨਾਥ ਤੂੰ ਹੋਏ ਜਾਨ।
ਮਹਾਰਾਜ ਜੀ ਕਹਿੰਦੇ ਭਾਈ ਕਾਲੂ ਅੱਜ ਤੋਂ ਬਾਅਦ ਤੂੰ ਨਾਥ ਬਣ ਕੇ ਜਗਤ ਵਿੱਚ ਵਿਦਤ ਹੋਵੇਗਾ, ਸਾਰੇ ਸੰਸਾਰ ਵਿੱਚ ਤੇਰਾ ਨਾਂ ਨਾਥ ਦੇ ਨਾਂ ਤੇ ਵਿਦਤ ਹੋਵੇਗਾ, ਪ੍ਰਗਟ ਹੋਵੇਗਾ, ਸਾਰੀ ਦੁਨੀਆਂ ਤੈਨੂੰ ਕਾਲੂ ਨਾਥ ਕਹਿ ਕੇ ਬੁਲਾਇਆ ਕਰੇਗੀ।
ਸਭ ਮਾਨੈ ਤੁਭ ਨਾਥ ਜਾਨ ਕਰ, ਕਿਰਪਾ ਗੁਰਨ ਕੀ ਭਈ ਮਾਨ।
ਤੇਰੇ ਤੇ ਗੁਰੂਆਂ ਦੀ ਕਿਰਪਾ ਹੋ ਗਈ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਇਆ ਹੋ ਗਈ ਹੈ, ਤੈਨੂੰ ਹੁਣ ਸਾਰੇ ਲੋਕ ਕਾਲੂ ਨਾਥ ਕਹਿ ਕੇ ਪੂਜਿਆ ਕਰਨਗੇ, ਤੈਨੂੰ ਨਾਥ ਜਾਣ ਕੇ ਤੇਰੇ ਚਰਨਾਂ ਤੇ ਨਮਸਕਾਰਾਂ ਕਰਿਆ ਕਰਨਗੇ।
ਹੁਣ ਕਾਲੂ ਕਹਿ ਸ਼੍ਰੀ ਪ੍ਰਭ ਸੁਣੀਐ।
ਜਦੋਂ ਦੁਬਾਰਾ ਸਤਿਗੁਰਾਂ ਨੇ ਵਚਨ ਕਿਹਾ, ਅੱਗੋਂ ਫਿਰ ਕਾਲੂ ਬੋਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਆਪ ਬਖਾਨਤ ਕਰਨਾ ਠਾਨ।
ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਬੜੀ ਦਇਆ ਕੀਤੀ ਹੈ, ਤੁਸੀਂ ਮੇਰੇ ਤੇ ਕਰੁਣਾ ਕਰਕੇ ਆਪ ਆਪਣੇ ਮੁਖਾਰਬਿੰਦ ਚੋਂ ਮੈਨੂੰ ਨਾਥ ਕਹਿ ਕੇ ਬੁਲਾ ਰਹੇ ਹੋ।
ਕੀਤੀ ਵਡਾਈ ਉਚਿਤ ਨਹੀਂ ਮੈਂ, ਤੁਮਰੇ ਦਰ ਪੌਰੇ ਕੋ ਸਮਾਨ।
ਮਹਾਰਾਜ ਏਡੀ ਵੱਡੀ ਵਡਿਆਈ ਦੇ ਮੈਂ ਯੋਗ ਨਹੀਂ ਹਾਂ, ਜਿੰਨੀ ਵਡਿਆਈ ਤੁਸੀਂ ਮੈਨੂੰ ਬਖਸ਼ ਰਹੇ ਹੋ ਨਾਥ ਕਹਿ ਕੇ। ਮਹਾਰਾਜ ਏਡੀ ਵੱਡੀ ਵਡਿਆਈ ਦੇ ਮੈਂ ਯੋਗ ਨਹੀਂ ਹਾਂ, ਅਧਿਕਾਰੀ ਨਹੀਂ ਹਾਂ। ਮਹਾਰਾਜ ਮੈਂ ਤਾਂ ਤੁਹਾਡੇ ਦਰਵਾਜੇ ਦਾ ਕੂਕਰ ਹਾਂ, ਤੁਹਾਡੇ ਦਰਵਾਜੇ ਤੇ ਬੱਧਾ ਹੋਇਆ ਤੁਹਾਡੇ ਦਰ ਦਾ ਕੂਕਰ ਹਾਂ।
ਸੁਣ ਕਾਲੂ ਕੀ ਅਧਿਕ ਨਿਮਰਤਾ,
ਭਾਈ ਕਾਲੂ ਨਾਥ ਦੀ ਅਧਿਕ ਨਿਮਰਤਾ, ਇਹਦੀ ਹਲੀਮੀ, ਇਹਦੀ ਨਿਰਮਾਣਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਸ੍ਰੀ ਹਰਗੋਬਿੰਦ ਅਧਿਕ ਕਿਰਪਾਲ,
ਗੁਰੂ ਹਰਗੋਬਿੰਦ ਸਾਹਿਬ ਬੜੇ ਕਿਰਪਾ ਦੇ ਘਰ ਚ ਆਏ। ਕਾਲੂ ਨਾਥ ਦੀ ਨਿਮਰਤਾ ਸੁਣ ਕੇ, ਇਹਦੀ ਭਾਵਨਾ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੜੀ ਕਿਰਪਾ ਦੇ ਰਸ ਵਿੱਚ ਆਏ, ਦਇਆ ਦੇ ਘਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਕਿਰਪਾ ਕੀਤੀ।
ਭਏ ਪ੍ਰਸੰਨ ਦਇਓ ਵਰ ਦੀਰਗ, ਪਾਨਾਤਨ ਕੋ ਨਾਥ ਵਿਸਾਲ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਕਾਲੂ ਨਾਥ ਨੂੰ ਫਿਰ ਬੜਾ ਦੀਰਗ ਵਰ ਦਿੱਤਾ, ਤੇ ਵੱਡਾ ਦੀਰਗ ਵਰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਾ ਨਾਥਨ ਕੋ ਨਾਥ ਵਿਸਾਲ। ਕਹਿੰਦੇ ਕਾਲੂ ਨਾਥ, ਪਹਿਲਾਂ ਤਾਂ ਤੈਨੂੰ ਅਸੀਂ ਕੱਲਾ ਨਾਥ ਕਿਹਾ, ਪਰ ਹੁਣ ਅਸੀਂ ਕਹਿੰਦੇ ਹਾਂ ਤੂੰ ਨਾਥਾਂ ਦਾ ਵੀ ਨਾਥ ਹੈ। ਜਿਹੜੇ ਵੱਡੇ ਵੱਡੇ ਨਾਥ ਨੇ ਨਾ, ਉਹਨਾਂ ਨਾਥਾਂ ਦਾ ਵੀ ਤੂੰ ਨਾਥ ਹੈ, ਇਹ ਅਸੀਂ ਤੈਨੂੰ ਵਰ ਦੇ ਕੇ ਨਿਵਾਜਦੇ ਹਾਂ।
ਸਿੱਖ ਸੇਵਕ ਮੈਂ ਵਿਦਤੈ ਮਹਿਮਾ,
ਤੇਰੀ ਸਿੱਖਾਂ ਸੇਵਕਾਂ ਵਿੱਚ ਬੜੀ ਭਾਰੀ ਮਹਿਮਾ ਵਿਦਤ ਹੋਵੇਗੀ, ਤੇਰੀ ਵੱਡੀ ਵਡਿਆਈ ਸੰਸਾਰ ਵਿੱਚ ਪ੍ਰਗਟ ਹੋਵੇਗੀ।
ਪਰੀ ਥਾਏ ਘਾਲੀ ਬਦ ਘਾਲ,
ਜਿਹੜੀ ਤੈਂ ਵੱਡੀ ਘਾਲਣਾ ਘਾਲੀ ਹੈ, ਉਹ ਤੇਰੀ ਘਾਲੀ ਹੋਈ ਘਾਲਣਾ ਥਾਏ ਪੈ ਗਈ ਹੈ, ਤੇਰੀ ਘਾਲੀ ਹੋਈ ਘਾਲਣਾ ਕਿਸੇ ਥਾਏ ਪੈ ਗਈ ਹੈ, ਉਹਦਾ ਫਲ ਤੈਨੂੰ ਮਿਲਿਆ।
ਜਿਉ ਜਿਉ ਨਮਰ ਅਧਿਕਤਾ ਭਇਓ, ਕਿਉਂ ਬਦ ਪੁਰਖਨ ਕੀ ਹੈ ਅਸ ਚਾਲ।
ਜਿਵੇਂ ਜਿਵੇਂ ਵਡਿਆਈ ਮਿਲੇ, ਵਡਿਆਈ ਨੂੰ ਪ੍ਰਾਪਤ ਕਰਕੇ ਤਿਵੇਂ ਤਿਵੇਂ ਝੁਕ ਜਾਏ, ਇਹੀ ਵੱਡੇ ਪੁਰਖਾਂ ਦੀ ਨਿਸ਼ਾਨੀ ਹੁੰਦੀ। ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ ਕਾਲੂ ਨਾਥ ਨੂੰ, ਵਡਿਆਈ ਮਿਲੇ ਤੇ ਵਡਿਆਈ ਨੂੰ ਪ੍ਰਾਪਤ ਕਰਕੇ ਫਿਰ ਝੁਕ ਜਾਣਾ, ਹਲੀਮੀ ਸਹਿਤ ਨਿਮਰਤਾ ਸਹਿਤ ਹੋ ਕੇ ਹੋਰ ਝੁਕ ਜਾਣਾ, ਇਹੀ ਵੱਡੇ ਪੁਰਖਾਂ ਦਾ ਸੁਭਾਅ ਹੈ, ਇਹੀ ਵੱਡੇ ਪੁਰਖਾਂ ਦੀ ਨਿਸ਼ਾਨੀ ਹੈ।
ਕਰਿਓ ਬਚਨ ਜਬ ਸ਼੍ਰੀ ਹਰ ਗੋਬਿੰਦ ਕਾਮਲ ਕਰਾ ਮਾਤ ਤਬ ਪਾਏ।
ਖਾਲਸਾ ਜੀ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਨਾ, ਕਿਹਾ ਕਿ ਤੂੰ ਨਾਥਾਂ ਦਾ ਨਾਥ ਹੈ, ਸਤਿਗੁਰਾਂ ਦੇ ਬਚਨ ਕਰਨ ਦੀ ਦੇਰੀ ਸੀ, ਕਾਲੂ ਨਾਥ ਕਰਾ ਮਾਤਾਂ ਵਿੱਚ ਕਾਮਲ ਹੋ ਗਿਆ। ਬੇਅੰਤ ਕਰਾ ਮਾਤਾਂ ਸ਼ਕਤੀਆਂ ਉਹ ਕਾਲੂ ਨਾਥ ਵਿੱਚ ਆਣ ਕੇ ਪ੍ਰਵੇਸ਼ ਕਰ ਗਈਆਂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਨਾਲ।
ਆਨੰਦ ਕਰ ਪਦ ਅਰਬਿੰਦਨ,
ਬੜਾ ਆਨੰਦਿਤ ਹੋਇਆ ਕਾਲੂ ਨਾਥ ਜਦੋਂ ਬੇਅੰਤ ਅਜਮਤਾਂ ਬੇਅੰਤ ਕਰਾ ਮਾਤਾਂ ਸ਼ਕਤੀਆਂ ਪ੍ਰਾਪਤ ਹੋ ਗਈਆਂ। ਬੇਅੰਤ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਕਾਲੂ ਨਾਥ ਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰਾਂ ਦੇ ਚਰਨ ਪਕੜੇ ਹਨ।
ਬੰਦਨ ਕੀਨ ਸੀਸ ਕੋ ਨਿਆਏ,
ਸਿਰ ਨਵਾ ਕੇ ਬੜੇ ਭਾਰੀ ਆਨੰਦ ਸਹਿਤ ਕਾਲੂ ਨਾਥ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ।
ਬਾਲਕ ਹੁਤੋ ਸੰਗ ਪੈ ਲਿਆਇਓ, ਤਿਸ ਦਿਸ਼ ਦੇਖ ਗੁਰੂ ਸੁਖਦਾਏ।
ਇਹਦੇ ਨਾਲ ਇੱਕ ਬੱਚਾ ਆਇਆ ਸੀ ਜਿਹਨੇ ਸਿਰ ਤੇ ਦੁੱਧ ਦਾ ਘੜਾ ਚੁੱਕਿਆ ਹੋਇਆ ਸੀ, ਉਹ ਵੀ ਆਇਆ ਸੀ ਨਾਲ। ਉਹਦੇ ਵੱਲ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ, ਛੇਵੇਂ ਪਾਤਸ਼ਾਹ ਨੇ ਉਹਦੇ ਤੇ ਵੀ ਤਰਸ ਭਰੀ ਨਿਗਾਹ ਨਾਲ ਦਇਆ ਦ੍ਰਿਸ਼ਟੀ ਕਰਕੇ ਵੇਖਿਆ ਹੈ।
ਦੁਗਧ ਚੁਰੋ ਪਰ ਤਿਸ ਕੋ ਦੀਨਤ,
ਮਹਾਰਾਜ ਜੀ ਨੇ ਕੀ ਕੀਤਾ, ਜਿਹੜਾ ਉਹਦੇ ਉਹ ਦੁੱਧ ਲਿਆਇਆ ਸੀ ਨਾ ਘੜਾ, ਸਤਿਗੁਰਾਂ ਦੇ ਅੱਗੇ ਰੱਖਿਆ ਉਸ ਬੱਚੇ ਨੇ, ਤੇ ਸਤਿਗੁਰਾਂ ਨੇ ਉਸ ਘੜੇ ਵਿੱਚੋਂ ਚੂਲਾ ਭਰਿਆ ਹੱਥ ਦੇ ਨਾਲ, ਤੇ ਹੱਥ ਦੇ ਨਾਲ ਚੂਲਾ ਭਰ ਕੇ ਉਹ ਚੂਲਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਸ ਬੱਚੇ ਨੂੰ ਦਿੱਤਾ ਹੈ, ਉਸ ਬਾਲਕ ਨੂੰ ਦਿੱਤਾ ਹੈ।
ਕਹਿਓ ਪਾਨ ਕਰ ਬਿਲਮ ਨਾ ਲਾਏ,
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਬਾਲਕ ਆ ਲੈ ਆ ਚੂਲਾ ਛਕ ਲੈ। ਉਹ ਦੁੱਧ ਦਾ ਚੂਲਾ ਸਤਿਗੁਰਾਂ ਨੇ ਹੱਥ ਨਾਲ ਦਿੱਤਾ ਤੇ ਆਖਿਆ, ਇਹ ਬੱਚੇ ਆ ਜਿਹੜਾ ਦੁੱਧ ਹੈ ਇਹ ਚੂਲਾ ਹੈ, ਇਹ ਬਿਨਾਂ ਦੇਰੀ ਤੋਂ ਛਕ ਲੈ, ਦੇਰੀ ਨਾ ਕਰ।
ਮਾਨ ਬਾਕ ਕੋ ਪਾਨ ਕਰਿਓ ਜਬ,
ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਉਸ ਬਾਲਕ ਨੇ ਬੱਚੇ ਨੇ ਉਹ ਦੁੱਧ ਦਾ ਚੂਲਾ ਅੰਗੀਕਾਰ ਕੀਤਾ, ਉਹ ਦੁੱਧ ਪੀਤਾ,
ਭਈ ਸ਼ਕਤ ਸਭ ਜਾਨੀ ਬਾਤ,
ਬਸ ਉਹ ਦੁੱਧ ਦਾ ਚੂਲਾ ਪੀਣ ਦੀ ਦੇਰੀ ਸੀ, ਉਸ ਬਾਲਕ ਦੇ ਅੰਦਰ ਵੀ ਅੰਤਰਯਾਮਤਾ ਆ ਗਈ, ਉਸ ਬਾਲਕ ਦੇ ਅੰਦਰ ਵੀ ਕਰਾਮਾਤ ਆ ਗਈ, ਉਹ ਬਾਲਕ ਸ਼ਕਤੀ ਦੇ ਸਹਿਤ ਹੋ ਗਿਆ, ਔਰ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਕਿ ਤ੍ਰਿਲੋਕੀ ਵਿੱਚ ਕੀ ਵਰਤ ਰਿਹਾ। ਤਿੰਨਾਂ ਲੋਕਾਂ ਦਾ ਗਿਆਨ ਉਸ ਬਾਲਕ ਨੂੰ ਉਸ ਬੱਚੇ ਨੂੰ ਹੋ ਗਿਆ।
ਦੇਸ਼ ਵਿਦੇਸ਼ਨ ਕੀ ਸੁਧ ਉਰ ਮੈਂ ਕਰ ਬਦਰੀ ਪਲ ਤਿਮ ਬਖਿਆਤ,
ਦੇਸ਼ਾਂ ਵਿਦੇਸ਼ਾਂ ਦੀ ਖਬਰ ਸੁਧ ਉਸ ਬਾਲਕ ਨੂੰ ਉਸ ਬੱਚੇ ਨੂੰ ਹੋ ਗਈ, ਇਸ ਤਰ੍ਹਾਂ ਜਿਵੇਂ ਹੱਥ ਦੀ ਤਲੀ ਦੇ ਉੱਤੇ ਬੇਰੀ ਦਾ ਫਲ ਰੱਖਿਆ ਹੋਵੇ ਨਾ, ਬੇਰ ਰੱਖਿਆ ਹੋਵੇ ਤੇ ਪ੍ਰਤੱਖ ਹੁੰਦਾ ਹੈ, ਸਾਹਮਣੇ ਨਜ਼ਰ ਆਉਂਦਾ ਹੈ, ਏਦਾਂ ਦੇਸ਼ਾਂ ਵਿਦੇਸ਼ਾਂ ਵਿੱਚ ਕੀ ਵਰਤ ਰਿਹਾ, ਕਿੱਥੇ ਕੀ ਹੋ ਰਿਹਾ, ਉਹ ਸਾਰਾ ਗਿਆਨ ਇਸ ਬਾਲਕ ਨੂੰ ਇਸ ਬੱਚੇ ਨੂੰ ਹੋ ਆਇਆ, ਇਹਦੇ ਹਿਰਦੇ ਚ ਦੇਸ਼ਾਂ ਵਿਦੇਸ਼ਾਂ ਦੀ ਸੋਝੀ ਫੁਰਾਈ ਹੈ।
ਅਚਰਜ ਚਿੱਤ ਤਰ ਗੁਰ ਪਦ ਬੰਦੇ,
ਸਤਿਗੁਰਾਂ ਦਾ ਅਚਰਜ ਕੌਤਕ ਵੇਖ ਕੇ ਕਿ ਇੱਕ ਦੁੱਧ ਦੇ ਚੂਲੇ ਨਾਲ ਹੀ ਇੰਨਾ ਗਿਆਨ ਮਿਲ ਗਿਆ ਉਸ ਬੱਚੇ ਨੂੰ, ਇਹ ਅਸਚਰਜ ਕੌਤਕ ਉਸ ਬਾਲਕ ਨੇ ਛੇਵੇਂ ਪਾਤਸ਼ਾਹ ਦਾ ਵੇਖਿਆ ਤੇ ਵੇਖਦਿਆਂ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਇਸ ਬਾਲਕ ਨੇ ਮੱਥਾ ਟੇਕਿਆ।
ਧੰਨ ਧੰਨ ਗੁਰ ਦੀਰਘ ਦਾਤ,
ਕਹਿੰਦੇ ਧੰਨ ਨੇ ਸਤਿਗੁਰੂ, ਧੰਨ ਨੇ ਗੁਰੂ, ਧੰਨ ਹੈ ਔਰ ਐਸੇ ਸਤਿਗੁਰੂ ਧੰਨ ਨੇ ਜਿਹੜੇ ਦੀਰਘ ਦਾਤਾਂ ਵੱਡੀਆਂ ਦਾਤਾਂ ਆਪਣਿਆਂ ਸੇਵਕਾਂ ਨੂੰ ਆਪਣਿਆਂ ਦਾਸਾਂ ਨੂੰ ਬਖਸ਼ਦੇ ਹਨ।
ਕਛੂ ਤੇ ਕਛੂ ਛਿਨਕ ਮੈਂ ਕੀਨਤ,
ਇੱਕ ਛਿਨ ਵਿੱਚ ਕੁਝ ਤੋਂ ਕੁਝ ਕਰ ਦਿੱਤਾ, ਇਹਨੂੰ ਕਹਿੰਦੇ ਨੇ ਸਮਰੱਥ, ਕਿ ਇੱਕ ਛਿਨ ਵਿੱਚ ਇੱਕ ਪਲ ਦੇ ਵਿੱਚ, ਛਿਨ ਵੀ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ, ਇੱਕ ਛਿਨ ਤੋਂ ਵੀ ਘੱਟ ਸਮੇਂ ਵਿੱਚ ਕੁਝ ਤੋਂ ਕੁਝ ਕਰ ਦਿੱਤਾ। ਕਾਲੂ ਨਾਥ ਨੂੰ ਕਿੱਡੀ ਵੱਡੀ ਦਾਤ ਦੇ ਦਿੱਤੀ, ਬੱਚੇ ਨੂੰ ਸਮੁੰਦਰ ਦਾ ਦੁੱਧ ਦਾ ਚੂਲਾ ਹੀ ਦਿੱਤਾ ਤੇ ਦੁੱਧ ਦਾ ਚੂਲਾ ਦੇ ਕੇ ਉਹਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਉਹਨੂੰ ਸਾਰੀ ਸੋਝੀ ਬਖਸ਼ ਦਿੱਤੀ, ਕਰਾ ਮਾਤਾ ਸ਼ਕਤੀਆਂ ਦੇ ਕੇ ਉਸ ਬਾਲਕ ਨੂੰ ਵਰਸਾ ਦਿੱਤਾ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਹੈ।
ਕੌਣ ਕਰੈ ਸਮਤਾ ਕਿਸ ਭਾਂਤ,
ਕੌਣ ਹੈ ਐਸਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਬਰੀ ਕਰ ਸਕੇ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸੂਹੀ ਰਾਗ ਵਿੱਚ, ਕਹਿੰਦੇ ਕਹਿ ਕਹੇ ਕਹਿ ਜਾਵ ਹੈ ਤੁਮ ਸਰ ਅਵਰ ਨਾ ਕੋਈ। ਬੜੇ ਜਣੇ ਪਹਿਲਾਂ ਵੀ ਕਹਿ ਕੇ ਚਲੇ ਗਏ ਨੇ, ਹੁਣ ਵੀ ਕਹਿ ਰਹੇ ਨੇ, ਆਉਣ ਵਾਲੇ ਸਮੇਂ ਚ ਵੀ ਕਹਿਣਗੇ, ਹੇ ਸਤਿਗੁਰੂ ਤੁਹਾਡੇ ਵਰਗਾ ਕੋਈ ਨਹੀਂ ਹੈ, ਕੋਈ ਨਹੀਂ ਹੈ। ਕੌਣ ਹੈ ਐਸਾ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸਮਤਾ ਕਰ ਸਕੇ, ਸਤਿਗੁਰਾਂ ਦੀ ਬਰਾਬਰੀ ਕਰ ਸਕੇ?
ਕਾਲੂ ਜਾਣ ਲਈ ਤਿਸ ਕੀ ਗੱਤ।
ਹੁਣ ਜਦੋਂ ਕਾਲੂ ਨਾਥ ਨੇ ਵੇਖਿਆ ਉਹਨੂੰ, ਹੁਣ ਕਾਲੂ ਨਾਥ ਵੀ ਕਰਾਮਾਤੀ ਸੀ, ਉਹਨੇ ਵੇਖਿਆ ਕਿ ਬੱਚਾ ਆਇਆ, ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਵੀ ਸ਼ਕਤੀਆਂ ਦੇ ਦਿੱਤੀਆਂ। ਕਾਲੂ ਨਾਥ ਨੇ ਉਸ ਬੱਚੇ ਦੀ ਅੰਦਰ ਦੀ ਗੱਤ ਜਾਣ ਲਈ, ਕਾਲੂ ਨਾਥ ਨੇ ਉਸ ਬਾਲਕ ਦੇ ਅੰਦਰ ਜਿਹੜੀ ਸ਼ਕਤੀ ਆਈ ਹੈ ਉਸ ਸ਼ਕਤੀ ਬਾਰੇ ਜਾਣ ਲਿਆ।
ਬੂਜਿਤ ਭਇਓ ਸੁਣਾਵੋ ਬਾਲ।
ਪਰਖਣ ਵਾਸਤੇ ਉਸ ਬੱਚੇ ਨੂੰ ਕਿ ਇਹਦੇ ਅੰਦਰ ਕਿੰਨੀ ਕੁ ਸ਼ਕਤੀ ਆ ਗਈ ਹੈ, ਇਹ ਜਾਣਨ ਵਾਸਤੇ ਕਾਲੂ ਨਾਥ ਉਸ ਬੱਚੇ ਨੂੰ, ਉਸ ਬਾਲਕ ਨੂੰ ਪੁੱਛਣ ਲੱਗਾ।
ਅਬ ਗੁਰ ਦੁਤੀ ਰੂਪ ਕਿਸ ਥਲੈ, ਉੱਠੇ ਕਿਦੋਂ ਬੈਠੇ ਕਿਤ ਚਾਲ।
ਪੁੱਛਣ ਲੱਗਾ ਕਾਲੂ ਨਾਥ ਉਸ ਬੱਚੇ ਨੂੰ, ਕਹਿੰਦਾ ਹੇ ਬਾਲਕ ਇਹ ਦੱਸ, ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਤਾਂ ਆਪਣੇ ਸਾਹਮਣੇ ਬੈਠੇ ਨੇ, ਤੇ ਇਸ ਵੇਲੇ ਦੂਜੀ ਥਾਂ ਤੇ ਸਤਿਗੁਰੂ ਜੀ ਕਿੱਥੇ ਨੇ? ਇੱਕ ਤਾਂ ਆਪਣੇ ਸਾਹਮਣੇ ਬੈਠੇ ਨੇ ਤੇ ਦੂਜੀ ਥਾਂ ਤੇ ਵੀ ਇਸ ਵੇਲੇ ਕਿਤੇ ਬੈਠੇ ਨੇ, ਕਿੱਥੇ ਨੇ? ਜੇ ਕਿੱਥੇ ਹਨ ਤੇ ਉੱਥੇ ਬੈਠੇ ਨੇ, ਖਲੋਤੇ ਨੇ, ਆਰਾਮ ਕਰ ਰਹੇ ਨੇ ਜਾਂ ਕੀ ਕਰ ਰਹੇ ਨੇ, ਇਹ ਮੈਨੂੰ ਤੂੰ ਦੱਸਣਾ ਕਰ।
ਸਿਸ ਬੋਲਿਓ ਤੁਮ ਸੁਣੋ ਨਾਥ ਜੀ, ਅਰਬ ਬਲਾਇਤ ਵਿਖੇ ਕਿਰਪਾਲ।
ਉਹ ਬੱਚਾ ਫਿਰ ਬੋਲਿਆ, ਕਿਉਂਕਿ ਉਹਨੂੰ ਪਤਾ ਸੀ ਇਸ ਵੇਲੇ ਸਤਿਗੁਰੂ ਜੀ ਦੂਜੀ ਥਾਂ ਤੇ ਕਿੱਥੇ ਨੇ, ਉਹਨੂੰ ਸੁਝਦਾ ਸੀ, ਨਜ਼ਰ ਆ ਗਿਆ ਉਹਨੂੰ। ਉਹ ਬਾਲਕ ਬੋਲਿਆ, ਕਹਿਣ ਲੱਗਾ ਨਾਥ ਜੀ ਸੁਣੋ, ਜਿਹੜਾ ਅਰਬ ਦਾ ਦੇਸ਼ ਹੈ, ਅਰਬ ਵਲੈਤ ਦਾ ਜਿਹੜਾ ਦੇਸ਼ ਹੈ, ਇਸ ਵੇਲੇ ਸਤਿਗੁਰੂ ਜੀ ਉਸ ਅਰਬ ਵਲੈਤ ਦੇ ਦੇਸ਼ ਵਿੱਚ ਬਿਰਾਜਮਾਨ ਨੇ। ਦੂਜਾ ਰੂਪ ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦਾ ਉਸ ਅਰਬ ਵਲੈਤ ਦੇਸ਼ ਵਿੱਚ ਹੈ।
ਪ੍ਰੇਮੀ ਤੁਰਕ ਗੁਰੂ ਕੋ ਮਾਨੈ, ਤਿੰਨ ਸਿਮਰੇ ਬੋ ਬੇਨਤੀ ਨਾਲ।
ਉਸ ਅਰਬ ਵਲੈਤ ਦੇਸ਼ ਵਿੱਚ ਇੱਕ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਹੈ, ਗੁਰੂ ਨਾਨਕ ਦੇ ਘਰ ਦਾ ਸੇਵਕ ਹੈ, ਉਹ ਇੱਕ ਮੁਸਲਮਾਨ ਹੈ, ਔਰ ਉਹ ਮੁਸਲਮਾਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸੇਵਕ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦਾ ਸਿਮਰਨ ਕਰਨ ਵਾਲਾ, ਮਹਾਰਾਜ ਜੀ ਨੂੰ ਆਰਾਧਨ ਵਾਲਾ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ।
ਸ੍ਰੀ ਨਾਨਕ ਗਾਦੀ ਪਰ ਜੋ ਹੈ, ਮੇਰੋ ਪ੍ਰੇਮ ਪਰਖ ਸੋ ਆਏ।
ਉਸ ਮੁਸਲਮਾਨ ਭਾਈ ਨੇ ਅਰਦਾਸ ਕੀਤੀ ਹੈ, ਉਹਨੇ ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਉਹ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ, ਤੇ ਉਹਨੇ ਕਿਹਾ ਹੇ ਗੁਰੂ ਨਾਨਕ ਸਾਹਿਬ, ਇਸ ਵਕਤ ਜਿਹੜੇ ਗੁਰੂ ਤੁਹਾਡੀ ਗੱਦੀ ਤੇ ਬਿਰਾਜਮਾਨ ਨੇ, ਜਿਹੜੇ ਗੁਰੂ ਸਾਹਿਬ ਤੁਹਾਡੀ ਗੱਦੀ ਤੇ ਹਨ ਇਸ ਵੇਲੇ, ਉਹ ਮੇਰੇ ਮਨ ਦਾ ਪ੍ਰੇਮ ਪਰਖ ਕਰਕੇ ਮੈਨੂੰ ਆ ਕੇ ਦਰਸ਼ਨ ਦੇਣ।
ਦੇ ਦਰਸ਼ਨ ਕੋ ਕਰੈ ਕਿਰਤਾਰਤ।
ਉਹ ਆ ਕੇ ਮੈਨੂੰ ਦਰਸ਼ਨ ਦੇਣ ਤੇ ਆਪਣੇ ਦਰਸ਼ਨ ਦੇ ਕੇ ਮੈਨੂੰ ਕਿਰਤਾਰਥ ਕਰ ਦੇਣ, ਮੇਰਾ ਜੀਵਨ ਸਫਲਾ ਕਰ ਦੇਣ।
ਕਾਮਲ ਕਰਾ ਮਾਤ ਸਮਝਾਏ।
ਕਿ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਜਿਹੜਾ ਤੁਹਾਡੀ ਗੱਦੀ ਤੇ ਬੈਠਾ ਹੈ, ਉਹ ਵੀ ਕਾਮਲ ਕਰਾ ਮਾਤ ਹੋਵੇਗਾ। ਉਹਨੂੰ ਪਤਾ ਨਹੀਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਤੇ, ਉਹਨੇ ਸਿਰਫ ਇੰਨੀ ਅਰਦਾਸ ਕੀਤੀ ਕਿ ਗੁਰੂ ਨਾਨਕ ਸਾਹਿਬ ਜਿਹੜਾ ਤੁਹਾਡੀ ਗੱਦੀ ਤੇ ਇਸ ਵੇਲੇ ਬਿਰਾਜਮਾਨ ਹੈ, ਉਹ ਆਣ ਕੇ ਮੈਨੂੰ ਦਰਸ਼ਨ ਦੇਣ, ਕਿਉਂਕਿ ਤੁਹਾਡੀ ਗੱਦੀ ਕਾਮਲ ਕਰਾ ਮਾਤ ਦੇ ਸਹਿਤ ਹੈ।
ਤਹਾਂ ਤਰੂਵਰ ਕੇ ਤਰੂ ਠਾਂਡੇ।
ਉਸ ਮੁਸਲਮਾਨ ਵੀਰ ਦੀ ਭਾਵਨਾ ਪੂਰੀ ਕਰਨ ਵਾਸਤੇ ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਥੇ ਵੀ ਪਹੁੰਚੇ ਹੋਏ ਨੇ, ਇੱਥੇ ਵੀ ਬੈਠੇ ਨੇ ਪਰ ਉੱਥੇ ਵੀ ਪਹੁੰਚੇ ਹੋਏ ਨੇ, ਕਿਉਂਕਿ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਭਾਅ ਹੈ, ਇੱਕ ਰੂਪ ਹੋ ਕੇ ਵੀ ਅਨੇਕਾਂ ਚ ਵਰਤ ਸਕਦੇ ਨੇ ਤੇ ਅਨੇਕਾਂ ਚ ਵੇਖ ਵਰਤ ਕੇ ਫਿਰ ਇੱਕ ਰੂਪ ਹੀ ਹਨ। ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਉਸ ਮੁਸਲਮਾਨ ਨੂੰ ਦਰਸ਼ਨ ਦੇ ਰਹੇ ਨੇ, ਇੱਕ ਦਰਖਤ ਦੇ ਥੱਲੇ ਖੜੇ ਨੇ। ਕੀ ਕਰ ਰਹੇ? ਉਹਨਾਂ ਨੇ ਪੁੱਛਿਆ, ਬੈਠੇ ਨੇ, ਖਲੋਤੇ ਨੇ, ਕੀ ਕਰ ਰਹੇ ਨੇ? ਇਹਨੇ ਦੱਸਿਆ, ਬੱਚੇ ਨੇ, ਕਹਿੰਦਾ ਕਿ ਸਤਿਗੁਰੂ ਜੀ ਇੱਕ ਦਰਖਤ ਦੇ ਥੱਲੇ ਖੜੇ ਨੇ, ਔਰ ਦਰਖਤ ਦੇ ਥੱਲੇ ਇੱਕ ਟਾਹਣੀ ਫੜ ਕੇ ਖਲੋਤੇ ਹੋਏ ਨੇ, ਇੱਕ ਟਾਹਣੀ ਫੜੀ ਹੋਈ ਆ ਦਰਖਤ ਦੀ ਤੇ ਟਾਹਣੀ ਪਕੜ ਕੇ ਖਲੋਤੇ ਹੋਏ ਨੇ,
ਆਖਾ ਪਕੜੀ ਆਤੀ ਉਠਾਏ,
ਆਪਣੀ ਬਾਂਹ ਉੱਪਰ ਕਰਕੇ ਉਸ ਦਰਖਤ ਦੀ ਟਾਹਣੀ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਖਲੋਤੇ ਨੇ ਔਰ ਉਸ ਮੁਸਲਮਾਨ ਵੀਰ ਨੂੰ ਦਰਸ਼ਨ ਦੇ ਰਹੇ ਨੇ।
ਤੁਰਕ ਮੁਰੀਦ ਸਿਦਕ ਕੋ ਲੱਖ ਕਰ ਬਿਨਾ ਬਿਲੰਬ ਪਹੁੰਚੇ ਧਾਰੇ।
ਉਸ ਮੁਸਲਮਾਨ ਨੂੰ ਆਪਣੇ ਦਰ ਘਰ ਦਾ ਮੁਰੀਦ ਜਾਣ ਕੇ, ਆਪਣੇ ਘਰ ਦਾ ਮੁਰੀਦ ਜਾਣ ਕੇ ਤੁਰਤ ਹੀ ਉਹਦੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਬਿਨਾਂ ਦੇਰੀ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਥੇ ਵੀ ਪਹੁੰਚੇ ਹੋਏ ਨੇ ਔਰ ਉਸ ਮੁਸਲਮਾਨ ਨੂੰ ਦਰਸ਼ਨ ਦੇ ਰਹੇ ਨੇ।
ਕਾਲੂ ਬਿਸਮਿਓ ਸ਼ੀਗਰ ਲਈ ਇਨ,
ਜਦੋਂ ਕਾਲੂ ਨਾਥ ਨੇ ਸੁਣਿਆ ਉਹਨੇ ਆਖਿਆ ਵਾਕਈ ਇਸ ਵੇਲੇ ਸਤਿਗੁਰੂ ਜੀ ਇੱਥੇ ਵੀ ਬੈਠੇ ਨੇ ਤੇ ਉੱਥੇ ਵੀ ਦਰਸ਼ਨ ਦੇ ਰਹੇ ਨੇ, ਤੇ ਕਾਲੂ ਨਾਥ ਸੁਣ ਕੇ ਹੈਰਾਨ ਹੋਇਆ ਤੇ ਹੈਰਾਨੀ ਨਾਲ ਸੋਚਦਾ ਕਹਿੰਦਾ ਹੈ ਕਿ ਆਹ ਬੱਚੇ ਨੇ ਬੜੀ ਛੇਤੀ ਕਰਾਮਾਤ ਪ੍ਰਾਪਤ ਕਰ ਲਈ, ਇਹਨੇ ਤਾਂ ਕੋਈ ਕਾਰਨਾ ਵੀ ਨਹੀਂ ਕਰ ਲਈ। ਚਲੋ ਮੈਂ ਕਰਾਮਾਤ ਪ੍ਰਾਪਤ ਕੀਤੀ, ਮੈਂ ਤਾਂ ਤਪੱਸਿਆ ਕੀਤੀ ਸੀ, ਮੈਨੂੰ ਤਾਂ ਮਿਲੀ ਹੈ, ਪਰ ਆਹ ਜਿਹੜਾ ਬੱਚਾ ਹੈ ਇਹਨੇ ਬੜੀ ਛੇਤੀ ਨਾਲ ਇੰਨੀ ਸ਼ਕਤੀ ਪ੍ਰਾਪਤ ਕਰ ਲਈ ਹੈ,
ਇਤੀ ਸ਼ਕਤ ਕੇ ਉਚਿਤ ਨਾ ਬਾਲ,
ਇਹਨੇ ਤਾਂ ਕੋਈ ਕਾਲਣਾ ਵੀ ਨਹੀਂ ਕਰ ਲਈ, ਏਡੀ ਵੱਡੀ ਸ਼ਕਤੀ ਦੇ ਇਹ ਬੱਚਾ ਉਚਿਤ ਨਹੀਂ ਹੈ ਕਿ ਏਡੀ ਵੱਡੀ ਸ਼ਕਤੀ ਇਸ ਬੱਚੇ ਨੂੰ ਮਿਲੇ, ਇਹ ਬੱਚਾ ਏਡੀ ਵੱਡੀ ਸ਼ਕਤੀ ਦੇ ਉਚਿਤ ਨਹੀਂ ਹੈ।
ਸਭ ਜਹਾਨ ਕੀ ਔਰ ਸੁਧ ਪ੍ਰਾਪਤ,
ਤਾਂ ਸਾਰੇ ਜਹਾਨ ਦੀ ਖਬਰ ਹੋ ਗਈ ਹੈ, ਸਾਰੇ ਵਿਸ਼ਵ ਦੀ, ਸਾਰੇ ਬ੍ਰਹਿਮੰਡ ਦੀ ਇਸ ਬੱਚੇ ਨੂੰ ਖਬਰ ਹੋ ਗਈ ਹੈ।
ਗੁਰੂ ਦਈ ਲਖ ਕਰ ਮਮ ਨਾਲ,
ਇਹ ਬੱਚਾ ਮੇਰੇ ਨਾਲ ਆਇਆ ਇਸ ਕਰਕੇ ਸਤਿਗੁਰਾਂ ਨੇ ਇਹਨੂੰ ਵੀ ਸ਼ਕਤੀ ਦੇ ਦਿੱਤੀ। ਨਾਥ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਗੁਰੂ ਸਾਹਿਬ ਦੀ ਮੌਗ ਸੀ, ਉਹ ਬੱਚੇ ਦੇ ਪੂਰਵਲੇ ਜਨਮਾਂ ਦੇ ਭਾਗ ਸੀ, ਉਹ ਭਾਗਾਂ ਦੇ ਬਦੌਲਤ ਮਹਾਰਾਜ ਜੀ ਨੂੰ ਉਹਨੂੰ ਇਹ ਦਾਤ ਦਿੱਤੀ ਹੈ। ਪਰ ਕਾਲੂ ਨਾਥ ਦੇ ਮਨ ਦੇ ਵਿੱਚ ਸੰਦੇਹ ਜਿਹਾ ਆ ਗਿਆ, ਕਹਿੰਦਾ ਕਿ ਲੱਗਦਾ ਗੁਰੂ ਜੀ ਨੇ ਤਾਂ ਇਹਨੂੰ ਇਹ ਸ਼ਕਤੀ ਦੇ ਦਿੱਤੀ ਕਿਉਂਕਿ ਇਹ ਮੇਰੇ ਨਾਲ ਚੱਲ ਕੇ ਆਇਆ ਸੀ।
ਤਿਸ ਕੇ ਸਿਰ ਪਰ ਨਿਜ ਕਰ ਕੋ ਧਰ ਐਂਚੀ ਤੂਰਨ ਇਸ ਬਿਦ ਨਾਲ।
ਕਾਲੂ ਨਾਥ ਨੇ ਕੀ ਕੀਤਾ, ਉਹ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਉਹਦੇ ਸਿਰ ਤੇ ਹੱਥ ਰੱਖ ਕੇ ਜਿੰਨੀ ਸ਼ਕਤੀ ਉਸ ਬੱਚੇ ਚ ਆਈ ਸੀ ਉਸੇ ਵੇਲੇ ਸਾਰੀ ਖਿੱਚ ਲਈ, ਜਿੰਨੀ ਸ਼ਕਤੀ ਉਸ ਬਾਲਕ ਵਿੱਚ ਆਈ ਸੀ ਉਹ ਸਾਰੀ ਸ਼ਕਤੀ ਕਾਲੂ ਨਾਥ ਨੇ ਖਿੱਚ ਲਈ।
ਬੋਲ ਤੀਲ ਮੈਂ ਫੂਕ ਸੁਬਲ ਤੇ ਜਲ ਕੋ ਖੈਂਚ ਲੇਤ ਤਤਕਾਲ।
ਜਿਵੇਂ ਕੋਈ ਤੀਲਾ ਹੁੰਦਾ ਨਾ ਅੰਦਰੋਂ ਖਾਲੀ ਤੇ ਉਹ ਪਾਣੀ ਨਾਲ ਭਰਿਆ ਹੋਵੇ ਤੇ ਫੂਕ ਮਾਰ ਕੇ ਉਹਦੇ ਵਿੱਚੋਂ ਪਾਣੀ ਖਿੱਚ ਲਈਏ ਤੇ ਤੀਲਾ ਪੋਲਾ ਖਾਲੀ ਰਹਿ ਜਾਂਦਾ ਉਹਦਾ ਖੋਲ, ਕਹਿੰਦੇ ਇਸੇ ਤਰ੍ਹਾਂ ਇਸ ਬੱਚੇ ਵਿੱਚੋਂ ਵੀ ਸ਼ਕਤੀ ਕਾਲੂ ਨਾਥ ਨੇ ਇਸ ਤਰ੍ਹਾਂ ਖਿੱਚ ਲਈ।
ਪੁਨ ਬੂਜਤ ਪਾ ਅਬ ਸੁਧ ਦੀਜੈ।
ਫਿਰ ਕਾਲੂ ਨਾਥ ਉਸ ਬੱਚੇ ਨੂੰ ਪੁੱਛਣ ਲੱਗਾ ਸ਼ਕਤੀਆਂ ਖਿੱਚ ਕੇ ਨਾ, ਕਹਿੰਦਾ ਬਾਲਕ ਹੁਣ ਦੱਸ, ਹੁਣ ਤੇਰੇ ਅੰਦਰ ਕੀ ਖਬਰ ਹੈ, ਹੁਣ ਤੈਨੂੰ ਕੀ ਨਜ਼ਰ ਆ ਰਿਹਾ।
ਬਾਲਕ ਭਨਿਓ ਨਾ ਮੈਂ ਕੁਛ ਜਾਣ।
ਬੱਚਾ ਫਿਰ ਬੋਲਿਆ ਕਹਿੰਦਾ ਜੀ ਮੈਨੂੰ ਤਾਂ ਕੁਝ ਨੀ ਪਤਾ। ਉਹ ਬੱਚਾ ਜਿਹੜਾ ਪਹਿਲਾਂ ਤਿੰਨਾਂ ਲੋਕਾਂ ਦੀ ਗੱਲ ਕਰ ਰਿਹਾ ਸੀ, ਹੁਣ ਜਦੋਂ ਸਾਰੀ ਸ਼ਕਤੀ ਕਾਲੂ ਨਾਥ ਨੇ ਖਿੱਚ ਲਈ ਤੇ ਉਹ ਬੱਚਾ ਫਿਰ ਸ਼ਕਤੀ ਤੋਂ ਵਿਹੂਣਾ ਹੋ ਗਿਆ ਤੇ ਕਹਿਣ ਲੱਗਾ ਜੀ ਮੈਨੂੰ ਕੁਝ ਨੀ ਪਤਾ ਕਿ ਇਸ ਵੇਲੇ ਕੀ ਹੋ ਰਿਹਾ।
ਸ਼੍ਰੀ ਹਰਗੋਬਿੰਦ ਦੇ ਵਿਚਾਰੇ ਸਿਸਕੀ ਅਰ ਹਮ ਦਈ ਮਾਨ।
ਗੁਰੂ ਹਰਗੋਬਿੰਦ ਸਾਹਿਬ ਨੇ ਮਨ ਚ ਵਿਚਾਰ ਕੀਤੀ ਕਿ ਅਸੀਂ ਕਾਲੂ ਨਾਥ ਨੂੰ ਸ਼ਕਤੀ ਦਿੱਤੀ, ਉਸ ਬੱਚੇ ਨੂੰ ਵੀ ਸ਼ਕਤੀ ਬਖਸ਼ੀ ਸੀ, ਪਰ ਕਾਲੂ ਨਾਥ ਨੇ ਸਾਡੀ ਦਿੱਤੀ ਹੋਈ ਸ਼ਕਤੀ ਜਿਹੜੀ ਇਹਨੂੰ ਦਿੱਤੀ ਉਹ ਵੀ ਇਹਨੇ ਸਾਂਭ ਲਈ, ਜਿਹੜੀ ਅਸੀਂ ਉਸ ਬੱਚੇ ਨੂੰ ਦਿੱਤੀ ਸੀ ਸ਼ਕਤੀ ਉਹ ਵੀ ਇਹਨੇ ਸਾਂਭ ਲਈ, ਉਹ ਵੀ ਕਾਲੂ ਨਾਥ ਨੇ ਲੈ ਲਈ ਹੈ, ਇਕੱਠੀ ਕਰ ਲਈ ਹੈ।
ਕਾਲ ਨਾ ਕਾਲੀ ਸੰਗ ਰਿਓ ਨਾ ਅਬ ਪਰਖੈ ਨਿਸ਼ਚਾ ਇਸ ਥਾਨ।
ਮਹਾਰਾਜ ਜੀ ਨੇ ਸੋਚਿਆ ਕਿ ਕਾਲਣਾ ਤਾਂ ਕਾਲੂ ਨਾਥ ਨੇ ਵੀ ਕੋਈ ਨੀ ਕਾਲੀ ਸਾਡੇ ਨਾਲ ਰਹਿ ਕੇ, ਜੇ ਸੋਚ ਰਿਹਾ ਕਾਲੂ ਨਾਥ ਕੇ ਬੱਚੇ ਨੇ ਘਾਲਣਾ ਨੀ ਘਾਲੀ ਇਹਨੂੰ ਸ਼ਕਤੀ ਦੇ ਦਿੱਤੀ ਹੈ ਤੇ ਇਹਨੇ ਕਿਹੜਾ ਘਾਲਣਾ ਘਾਲੀ, ਇਹਨੇ ਕਿਹੜਾ ਆ ਕੇ ਗੁਰੂ ਘਰ ਵਿੱਚ ਭਾਂਡੇ ਮਾਂਜੇ ਨੇ, ਜਾਂ ਇਹਨੇ ਗੁਰੂ ਘਰ ਆ ਕੇ ਝਾੜੂ ਫੇਰਿਆ, ਅੱਜ ਪਹਿਲੀ ਵਾਰ ਹੀ ਮਿਲਿਆ ਸਾਨੂੰ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਇਹਦੀ ਵੀ ਆਪਾਂ ਪਰਖ ਕਰ ਲਈਏ, ਕਾਲੂ ਨਾਥ ਅੰਦਰ ਪ੍ਰੇਮ ਕਿੰਨਾ ਕੁ ਹੈ, ਇਹਦੇ ਅੰਦਰ ਕਿੰਨੀ ਕੁ ਪ੍ਰੀਤ ਹੈ, ਇਹਦੇ ਅੰਦਰ ਕਿੰਨੀ ਕੁ ਭਾਵਨਾ ਹੈ, ਇਹਦੀ ਪਰਖ ਵੀ ਕਰਕੇ ਵੇਖ ਲਈਏ। ਗੁਰੂ ਹਰਗੋਬਿੰਦ ਸਾਹਿਬ ਜੀ ਇਹ ਵਿਚਾਰ ਕੀਤੇ।
ਇੱਕ ਲੋਟਾ ਤਿਸ ਨਿਕਟ ਅਧਿਕ ਪ੍ਰੀਆ ਕਿਸੂ ਦੇਸ਼ ਤੇ ਸੁੰਦਰ ਆਨ।
ਇੱਕ ਨਾ ਗੜਵੀ ਜਿਹਨੂੰ ਲੋਟਾ ਵੀ ਕਹਿ ਦਿੰਦੇ ਨੇ, ਉਹ ਕਾਲੂ ਨਾਥ ਦੇ ਹੱਥ ਵਿੱਚ ਸੀ, ਬੜਾ ਸੁੰਦਰ ਸੀ। ਉਹ ਕਿਸੇ ਦੇਸ਼ ਦੇ ਬੰਦੇ ਨੇ, ਕੋਈ ਇਹਦਾ ਪ੍ਰੇਮੀ ਸੀ ਕਾਲੂ ਨਾਥ ਦਾ ਖਾਸ, ਉਹਨੇ ਉਹ ਲੋਟਾ ਲਿਆ ਕੇ ਕਾਲੂ ਨਾਥ ਨੂੰ ਭੇਟ ਕੀਤਾ ਸੀ ਤੇ ਕਾਲੂ ਨਾਥ ਨੂੰ ਉਹ ਲੋਟੇ ਨਾਲ ਬੜਾ ਪਿਆਰ ਸੀ। ਉੱਠਦਾ ਬਹਿੰਦਾ ਕਿਤੇ ਵੀ ਜਾਂਦਾ ਸੀ ਉਹ ਲੋਟਾ ਨਾਲ ਹੀ ਰੱਖਦਾ ਸੀ, ਉਹ ਲੋਟੇ ਦਾ ਵਿਸਾਹ ਨਹੀਂ ਸੀ ਕਰਦਾ, ਦੂਰ ਨਹੀਂ ਸੀ ਕਰਦਾ। ਮਮਤਾ ਦੀ ਬਿਰਤੀ ਹੈ ਨਾ, ਪਤਾ ਨਹੀਂ ਕਿੱਥੇ ਲੱਗ ਜਾਏ, ਮਨ ਦੀ ਬਿਰਤੀ ਦਾ ਕਿਆ ਪਤਾ ਕਿਹੜੀ ਚੀਜ਼ ਤੇ ਮਮਤਾ ਪੈ ਜਾਏ। ਕਈ ਵਾਰੀ ਮਹਿਲਾਂ ਦੇ ਨਾਲ ਮਮਤਾ ਨਹੀਂ ਪੈਂਦੀ ਤੇ ਕੱਖਾਂ ਦੀ ਕੁੱਲੀ ਬਣੀ ਹੋਵੇ ਤੇ ਉਹਦੇ ਨਾਲ ਮਮਤਾ ਲੱਗ ਜਾਂਦੀ, ਸੁਭਾਵਿਕ ਹੈ। ਕਈ ਵਾਰ ਮਹਿਲ ਨਾਲ, ਸੋਨੇ ਦੇ ਮਹਿਲ ਨਾਲ ਮਮਤਾ ਨਹੀਂ ਬਣਦੀ ਤੇ ਕੱਖਾਂ ਦੀ ਕੁੱਲੀ ਨਾਲ ਮਨ ਦੀ ਮਮਤਾ ਜੁੜ ਜਾਂਦੀ ਹੈ। ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਲੱਗ ਜਾਏ। ਕਾਲੂ ਨਾਥ ਦਾ ਜਿਹੜਾ ਮਨ ਸੀ ਉਸ ਲੋਟੇ ਦੀ ਨਾਲ ਮਮਤਾ ਸੀ ਇਹਦੀ। ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਘੱਲ ਹੀ ਘਾਲਣਾ ਤੇ ਇਹਨੇ ਵੀ ਕੋਈ ਨਹੀਂ, ਪਰ ਇਹਦੀ ਹੁਣ ਪਰਖ ਕਰਕੇ ਵੇਖ ਲਈਏ ਵੀ ਕਿੰਨੇ ਕੁ ਪਾਣੀ ਵਿੱਚ ਆਏ, ਕਿੰਨਾ ਕੁ ਇਹਦਾ ਹਿਰਦੇ ਦਾ ਪ੍ਰੇਮ ਹੈ। ਇਹਦੇ ਹੱਥ ਵਿੱਚ ਬੜਾ ਕੀਮਤੀ ਲੋਟਾ ਸੀ।
ਸੋ ਸਤਿਗੁਰ ਤਵ ਜਾ ਚਿੰਨ ਕੀਨਤ ਹਮਕੋ ਦਿਓ ਬਣਿਓ ਇਹ ਚਾਰੋ।
ਇਹਦੇ ਹੱਥ 'ਚ ਲੋਟਾ ਉਹ ਫੜਿਆ ਹੋਇਆ, ਗੁਰੂ ਹਰਗੋਬਿੰਦ ਸਾਹਿਬ ਜਾਣਦੇ ਸੀ ਵੀ ਇਹਨੂੰ ਪਿਆਰਾ ਤੇ ਸਤਿਗੁਰੂ ਜੀ ਕਹਿਣ ਲੱਗੇ, ਕਾਲੂ ਨਾਥ ਜੀ ਆਹ ਜਿਹੜਾ ਲੋਟਾ ਤੁਸੀਂ ਆਪਣੇ ਹੱਥ 'ਚ ਪਕੜਿਆ ਬੜਾ ਸੋਹਣਾ ਬਣਿਆ, ਇਹ ਤਾਂ ਬੜਾ ਸੁੰਦਰ ਇਹਦੀ ਘਾੜਤ ਘੜੀ ਹੋਈ ਹੈ। ਏਦਾਂ ਕਰੋ ਕਾਲੂ ਨਾਥ ਜੀ ਇਹ ਲੋਟਾ ਤੁਸੀਂ ਸਾਨੂੰ ਦੇ ਦਿਓ। ਹੁਣ ਕਾਲੂ ਨਾਥ ਵੇਖੋ ਕਿ ਜਿਹੜੇ ਦੇਨ ਦੁਨੀਆਂ ਦੇ ਪਾਤਸ਼ਾਹ ਬੇਅੰਤ ਅਜ਼ਮਤਾਂ ਕਰਾਮਾਤਾਂ ਦੇ ਮਾਲੀ ਨੇ, ਉਹ ਇੱਕ ਛੋਟੇ ਜਿਹੇ ਲੋਟੇ ਦੀ ਮੰਗ ਕਰ ਰਹੇ ਨੇ, ਕੋਈ ਰਮਜ ਤਾਂ ਹੋਵੇਗੀ ਪਰ ਉਹਨੂੰ ਸਮਝ ਨਹੀਂ ਆਈ। ਸਤਿਗੁਰੂ ਜੀ ਕਹਿੰਦੇ, ਕਾਲੂ ਨਾਥ ਜੀ ਇਹ ਜਿਹੜਾ ਲੋਟਾ ਬੜਾ ਸੁੰਦਰ ਬਣਿਆ, ਏਦਾਂ ਕਰੋ ਇਹ ਲੋਟਾ ਤੁਸੀਂ ਸਾਨੂੰ ਦੇ ਦਿਓ।
ਕਾਲੂ ਕਹਿਓ ਅਧਿਕ ਪ੍ਰਿਆ ਮੇਰੋ ਨਿਤ ਰਾਖੋ ਸੁਧ ਭਲੇ ਸੁਧਾਰ।
ਬਸ ਇਹ ਸੁਣਦਿਆਂ ਕਾਲੂ ਨਾਥ ਤਾਂ ਡੋਲ ਗਿਆ, ਨਿਸ਼ਚਾ ਡੋਲ ਗਿਆ, ਕਹਿਣ ਲੱਗਾ ਸਤਿਗੁਰਾਂ ਨੂੰ ਨਾਂਹ ਕਰ ਦਿੱਤੀ। ਸਤਿਗੁਰਾਂ ਨੇ ਬੇਅੰਤ ਕਲਾਵਾਂ ਦਿੱਤੀਆਂ ਨੇ, ਇੱਕ ਛੋਟਾ ਜਿਹਾ ਲੋਟਾ ਸਤਿਗੁਰਾਂ ਨੂੰ ਨਹੀਂ ਦੇ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸਤਿਗੁਰੂ ਜੀ ਇਹ ਲੋਟਾ ਤਾਂ ਮੈਨੂੰ ਬੜਾ ਪਿਆਰਾ, ਮੈਂ ਤਾਂ ਹਰ ਵੇਲੇ ਆਪਣੇ ਕੋਲ ਰੱਖਦਾ, ਜਦੋਂ ਸੋਨਾ ਉਦੋਂ ਵੀ ਆਪਣੇ ਸਰਾਣੇ ਰੱਖ ਕੇ ਸੋਨਾ, ਮੈਂ ਤਾਂ ਇਹਦਾ ਇੱਕ ਮਿੰਟ ਦਾ ਵਿਸਾਹ ਨਹੀਂ ਕਰਦਾ, ਮਹਾਰਾਜ ਇਹ ਲੋਟਾ ਮੈਨੂੰ ਬੜਾ ਪਿਆਰਾ ਹੈ।
ਇਹ ਨੈ ਦਿਓ ਜਾਏ ਕਬ ਮੋਤੇ ਜੀਵਤ ਤਿਆਗ ਨ ਸਕੋ ਵਿਚਾਰ।
ਮਹਾਰਾਜ ਇਹ ਲੋਟਾ ਨੀ ਮੇਰੇ ਕੋਲੋਂ ਦਇਆ ਜਾਣਾ, ਜਦੋਂ ਤੱਕ ਮੈਂ ਜੀਵਦਾ ਉਦੋਂ ਤੱਕ ਤਾਂ ਨਹੀਂ ਦੇ ਸਕਦਾ, ਮਰਨ ਤੋਂ ਬਾਅਦ ਦਾ ਪਤਾ ਨਹੀਂ, ਕਿਉਂਕਿ ਇਸ ਲੋਟੇ ਨਾਲ ਪਿਆਰ ਹੀ ਮੇਰਾ ਬੜਾ ਹੈ, ਮਹਾਰਾਜ ਮੈਂ ਇਹਨੂੰ ਤਿਆਗ ਨਹੀਂ ਸਕਦਾ, ਇਹ ਮੇਰੀ ਬੇਨਤੀ ਹੈ।
ਲੋਟੇ ਸਹਿਤ ਆਪ ਕੋ ਮੈਂ ਨਿਤ।
ਹਾਂ ਮਹਾਰਾਜ, ਉਦਾਂ ਇਸ ਲੋਟੇ ਦੇ ਸਮੇਤ ਮੈਂ ਵੀ ਤੁਹਾਡਾ ਹੀ ਹਾਂ, ਤੁਸੀਂ ਮੈਨੂੰ ਵੀ ਆਪਣੇ ਨਾਲ ਹੀ ਰੱਖੋ ਤੇ ਲੋਟਾ ਵੀ ਤੁਹਾਡੇ ਨਾਲ ਹੀ, ਵੱਖਰਾ ਕਾਹਨੂੰ ਮੰਗਦੇ ਜੇ। ਮਹਾਰਾਜ ਲੋਟੇ ਦੇ ਸਮੇਤ ਮੈਂ ਵੀ ਤੁਹਾਡਾ ਹੀ ਹਾਂ, ਜਿਵੇਂ ਆਮ ਕਰਕੇ ਕਈ ਸੱਜਣ ਕਹਿ ਦਿੰਦੇ ਨੇ ਨਾ, ਮਹਾਰਾਜ ਇਹ ਵਸਤੂ ਤੁਹਾਡੀ ਹੈ, ਉਹ ਜਦੋਂ ਕਹਿ ਦੇਵੇ ਲਿਆ ਫਿਰ ਕਹਿੰਦਾ ਮਹਾਰਾਜ ਮੈਂ ਵੀ ਤਾਂ ਤੁਹਾਡਾ ਹੀ ਹਾਂ, ਜੇ ਵਸਤੂ ਤੁਹਾਡੀ ਹੈ ਤਾਂ ਮੈਂ ਵੀ ਤੁਹਾਡਾ ਹੀ ਹਾਂ, ਮਹਾਰਾਜ ਕੋਈ ਗੱਲ ਨਹੀਂ, ਮੈਂ ਚਲਾ ਲਈ ਤੇ ਤੁਸੀਂ ਚਲਾ ਲਈ ਇੱਕੋ ਗੱਲ ਹੈ, ਮੈਂ ਰੱਖ ਲਈ ਤਾਂ ਤੁਸੀਂ ਰੱਖ ਲਈ ਇੱਕੋ ਬਾਤ ਹੈ। ਕਾਲੂ ਨਾਥ ਹੁਣ ਉਹ ਨੀਤੀ ਵਰਤਣ ਲੱਗ ਪਿਆ, ਕਹਿੰਦਾ ਮਹਾਰਾਜ ਇਹ ਲੋਟਾ ਹੈ ਤਾਂ ਤੁਹਾਡਾ ਹੀ ਹੈ ਪਰ ਰੱਖਣਾ ਮੈਂ ਹੀ ਹੈ, ਤੇ ਮੈਨੂੰ ਤੁਸੀਂ ਲੋਟੇ ਦੇ ਸਮੇਤ ਹੀ ਆਪਣਾ ਸਮਝੋ, ਆਪਣਾ ਜਾਣੋ।
ਮੋਏ ਇਹ ਬਖਸ਼ੋ ਮੋਏ ਗੁਰੂ ਉਦਾਰ।
ਇਹ ਉਦਾਰ ਸਤਿਗੁਰੂ ਜੀ ਆਹ ਜਿਹੜਾ ਲੋਟਾ ਹੈ ਨਾ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਇਹ ਮੈਂ ਤੁਹਾਨੂੰ ਨਹੀਂ ਦੇ ਸਕਦਾ।
ਸ੍ਰੀ ਹਰਗੋਬਿੰਦ ਲਖ ਬੋ ਮਮਤਾ ਹਮ ਨਾਥਨ ਕੋ ਨਾਥ ਬਣਾਏ।
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਇੱਕ ਲੋਟੇ ਨਾਲ ਇਹਦੇ ਮਨ ਦੀ ਕਿੰਨੀ ਮਮਤਾ ਜੁੜੀ ਹੋਈ, ਤੇ ਸਤਿਗੁਰੂ ਜੀ ਬੋਲੇ ਕਹਿੰਦੇ, ਕਾਲੂ ਨਾਥ ਜੀ ਅਸੀਂ ਤੇ ਤੁਹਾਨੂੰ ਨਾਥਾਂ ਦਾ ਨਾਥ ਬਣਾ ਦਿੱਤਾ ਬਚਨ ਕਰਕੇ, ਕਿ ਤੁਸੀਂ ਨਾਥਾਂ ਦੇ ਨਾਥ ਹੋ, ਅਸੀਂ ਤਾਂ ਤੁਹਾਨੂੰ ਬਚਨ ਕਰਕੇ ਨਾਥਾਂ ਦਾ ਨਾਥ ਬਣਾ ਦਿੱਤਾ।
ਮੈਂ ਤੈ ਰਹੋ ਪ੍ਰਥਮ ਸਮ ਹੂਜੈ ਨਹੀਂ ਬਾਕ ਮਾਨਿਓ ਮਨ ਲਿਆਏ।
ਪਰ ਤੂੰ ਨਾਥਾਂ ਦਾ ਨਾਥ ਬਣਿਆ ਨਹੀਂ, ਅਸੀਂ ਤਾਂ ਤੈਨੂੰ ਬਣਾਇਆ ਸੀ ਵੀ ਤੂੰ ਨਾਥਾਂ ਦਾ ਨਾਥ ਹੈ, ਪਰ ਤੂੰ ਨਾਥਾਂ ਦਾ ਨਾਥ ਬਣਿਆ ਨਹੀਂ, ਇਸ ਕਰਕੇ ਜਾ ਤੂੰ ਪਹਿਲਾਂ ਵਰਗਾ ਹੀ ਹੋ ਜਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਵੇਂ ਤੂੰ ਪਹਿਲਾਂ ਆਇਆ ਸੀ ਨਾ ਉਸੇ ਤਰ੍ਹਾਂ ਦਾ ਹੀ ਹੋ ਜਾ, ਉਸੇ ਤਰ੍ਹਾਂ ਦਾ ਹੀ ਕੋਰਾ ਹੋ ਜਾ ਜਿਵੇਂ ਪਹਿਲਾਂ ਆਇਆ ਸੀ।
ਲਈ ਬਾਲ ਤੇ ਆਪ ਭਇਓ ਬੱਡ ਤੋ ਕੋ ਬਿਨਾ ਉਚਿਤ ਇਸ ਭਾਏ।
ਸਾਡਾ ਬਚਨ ਨਹੀਂ ਮੰਨਿਆ ਤੇ ਅਸੀਂ ਇਹ ਬੱਚੇ ਨੂੰ ਕਲਕਲਾ ਦਿੱਤੀ, ਸ਼ਕਤੀ ਦਿੱਤੀ ਤੇ ਤੂੰ ਆਪ ਵੱਡਾ ਬਣ ਗਿਆ, ਸਾਡੇ ਕੋਲ ਬੈਠਿਆਂ ਬੈਠਿਆਂ ਬੱਚੇ ਕੋਲੋਂ ਵੀ ਖੋ ਲਈ। ਤੇਰਾ ਤਾਂ ਫਰਜ਼ ਨਹੀਂ ਸੀ ਬਣਦਾ, ਅਸੀਂ ਦਾਤ ਦਿੱਤੀ ਆ, ਤੇਰਾ ਤਾਂ ਕੰਮ ਨਹੀਂ ਸੀ ਬਣਦਾ ਉਹ ਦਾਤ ਖੋ ਲੈਣੀ, ਇਸ ਕਰਕੇ ਤੂੰ ਵੀ ਇਸ ਦਾਤ ਦੇ ਉਚਿਤ ਨਹੀਂ ਅਸੀਂ ਜਾਣ ਲਿਆ। ਜੇ ਬੱਚਾ ਇਹ ਦਾਤ ਦੇ ਉਚਿਤ ਨਹੀਂ ਤੂੰ ਉਹਦੇ ਕੋਲ ਖਿੱਚ ਲਈ ਹੈ ਤੇ ਜਿਹੜੀ ਦਾਤ ਅਸਾਂ ਤੈਨੂੰ ਦਿੱਤੀ ਆ ਤੂੰ ਵੀ ਉਹਦੇ ਯੋਗ ਨਹੀਂ ਕਿਉਂਕਿ ਤੂੰ ਆਪ ਹੀ ਵੱਡਾ ਬਣ ਗਿਆ। ਇਹੀ ਖਾਲਸਾ ਜੀ ਦੁਨੀਆਂ ਦਾ ਨੇਮ ਚੱਲਦਾ ਆ ਰਿਹਾ ਕਿ ਜਿਹੜਾ ਦਾਤਾ ਦਾਤ ਦਿੰਦਾ ਹੈ ਉਹਨੂੰ ਬੰਦਾ ਭੁਲਾ ਦਿੰਦਾ, ਮੁੜ ਕੇ ਆਪ ਹੀ ਵੱਡਾ ਬਣ ਜਾਂਦਾ ਕਿ ਮੈਂ ਹੀ ਵੱਡਾ। ਇਹ ਸੰਸਾਰ ਦਾ ਨਿਯਮ ਹੀ ਕੁਝ ਇਸ ਤਰ੍ਹਾਂ ਦਾ ਚੱਲਦਾ ਆ ਰਿਹਾ। ਕਿਰਤ ਕਾਣ ਬੰਦਾ ਬਣ ਗਿਆ ਨਾ, ਪਰਮੇਸ਼ਰ ਦਾਤ ਦਿੰਦਾ ਇਹ ਪ੍ਰਾਪਤ ਕਰਕੇ ਦਾਤ ਨੂੰ ਕਹਿੰਦਾ ਬਸ ਮੈਂ ਹੀ ਵੱਡਾ। ਇਹੀ ਕੁਝ ਦੁਨੀਆਂ 'ਚ ਚੱਲ ਰਿਹਾ, ਦਾਤੇ ਨੂੰ ਚੇਤੇ ਨਹੀਂ ਕਰਦਾ। ਉਹਨਾਂ ਬੰਦਿਆਂ ਵਾਸਤੇ ਮਹਾਰਾਜ ਜੀ ਨੇ ਕਿਹਾ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦਾਤਾਰ ਨੂੰ ਭੁਲਾ ਕੇ ਦਾਤ ਨਾਲ ਪਿਆਰ ਪਾ ਲੈਂਦੇ, ਦਾਤ ਨਾਲ ਮੋਹ ਪਾ ਲੈਂਦੇ। ਮਹਾਰਾਜ ਜੀ ਕਹਿੰਦੇ ਤੂੰ ਵੀ ਇਹਦੇ ਯੋਗ ਨਹੀਂ, ਇਸ ਕਰਕੇ ਤੇਰੇ ਕੋਲੋਂ ਵੀ ਅਸੀਂ ਜਿਹੜੀ ਸ਼ਕਤੀ ਤੈਨੂੰ ਦਿੱਤੀ ਹੈ ਉਹ ਅਸੀਂ ਵਾਪਸ ਲੈਂਦੇ ਹਾਂ।
ਕਹਿਬੇ ਮਾਤਰ ਗੁਰੂ ਕੇ ਤਿਮੀ ਕਾਲੂ ਹੋਇਓ ਸਹਿਜ ਸੁਭਾਏ।
ਸਤਿਗੁਰਾਂ ਦੇ ਕਹਿਣ ਦੀ ਦੇਰੀ ਸੀ, ਬਚਨ ਨਾਲ ਹੀ ਉਹਨੂੰ ਸ਼ਕਤੀ ਦਿੱਤੀ ਸੀ, ਬਚਨ ਕੀਤਾ ਤੇ ਸਾਰੀ ਸ਼ਕਤੀ ਖੋਹ ਲਈ। ਕਾਲੂ ਨਾਥ ਫਿਰ ਪਹਿਲਾਂ ਵਰਗਾ ਹੀ ਹੋ ਗਿਆ, ਫਿਰ ਪਹਿਲਾਂ ਹੁਣ ਨਾਥ ਨਹੀਂ ਰਿਹਾ, ਹੁਣ ਫਿਰ ਕੱਲਾ ਕਾਲੂ ਹੀ ਰਹਿ ਗਿਆ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਹਿਜ ਸੁਭਾਏ ਜਿੰਨੀਆਂ ਸ਼ਕਤੀਆਂ ਦਿੱਤੀਆਂ ਬਚਨ ਨਾਲ ਹੀ ਵਾਪਸ ਲੈ ਲਈਆਂ।
ਹਿਰਦੈ ਬਿਸੂਰਤ ਬੰਧਨ ਕਰਕੇ
ਹੁਣ ਮਨ ਚ ਬੜਾ ਝੂਰਿਆ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਬੜੀ ਵੱਡੀ ਗਲਤੀ ਕਰ ਬੈਠਾ ਕਿ ਗੁਰੂ ਸਾਹਿਬ ਨੇ ਜਿਹਨੂੰ ਦਾਤ ਦਿੱਤੀ ਸੀ ਉਹ ਦਿੱਤੀ ਸੀ ਠੀਕ ਸੀ, ਮੈਂ ਕਾਹਨੂੰ ਖੋਣੀ ਸੀ, ਤੇ ਹੁਣ ਮੇਰੀ ਪਰਖ ਹੋਈ ਤੇ ਮੈਂ ਪਰਖ ਚ ਖਰਾ ਨਹੀਂ ਉਤਰਿਆ। ਝੂਰਦਾ ਮਨ ਚ ਤੇ ਝੂਰਦੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ,
ਗਇਓ ਆਪਣੇ ਥਾਨ ਮਜਾ,
ਤੇ ਫਿਰ ਆਪਣੀ ਥਾਂ ਤੇ ਨਥਾਣੇ ਨਗਰ ਚ ਰਹਿੰਦਾ ਸੀ ਵਾਪਸ ਆਪਣੇ ਨਗਰ ਵਿਚ ਚਲਾ ਗਿਆ।
ਧਰੇ ਨਮਰਤਾ ਪ੍ਰਾਪਤ ਹੋਏ ਪੁਨ ਗੁਰ ਮਾਇਆ ਪ੍ਰਬਲ ਉਦਾਰ।
ਨਿਮਰਤਾ ਧਾਰਨ ਕਰਕੇ ਦਾਤ ਮਿਲੀ ਸੀ ਇਹਨੂੰ, ਜਿਹੜੀ ਇਹਨੇ ਨਿਮਰਤਾ ਨਾਲ ਬੇਨਤੀ ਕੀਤੀ ਸੀ, ਮਹਾਰਾਜ ਮੈਂ ਤੁਹਾਡੇ ਦਰ ਦਾ ਕੂਕਰ ਹਾਂ। ਉਹ ਨਿਮਰਤਾ ਧਾਰ ਕੇ ਦਾਤ ਮਿਲੀ ਸੀ ਪਰ ਗੁਰੂ ਸਾਹਿਬ ਦੀ ਮਾਇਆ ਵਰਤੀ ਤੇ ਸਾਰਾ ਕੁਝ ਗਵਾ ਬੈਠਾ, ਜੋ ਮਿਲਿਆ ਸੀ ਸਭ ਕੁਝ ਖਵਾ ਬੈਠਾ। ਜਦੋਂ ਮਾਣ ਆ ਗਿਆ, ਜਿੱਥੇ ਹੰਕਾਰ ਆ ਜਾਏ ਗੁਰੂ ਖਾਲਸਾ ਜੀ ਉੱਥੇ ਕੁਝ ਨਹੀਂ ਰਹਿੰਦਾ, ਜਿੱਥੇ ਨਿਮਰਤਾ ਹੈ ਉੱਥੇ ਪਰਮੇਸ਼ਰ ਦੀਆਂ ਨਿਆਮਤਾਂ ਹਨ। ਨਿਮਰਤਾ ਨਾਲ ਨਿਆਮਤਾਂ ਆਉਂਦੀਆਂ ਨੇ ਤੇ ਅਹੰਕਾਰ ਨਾਲ ਜੋ ਕੁਝ ਵੀ ਹੁੰਦਾ ਸਭ ਕੁਝ ਖਤਮ ਹੋ ਜਾਂਦਾ, ਉੱਡ ਜਾਂਦਾ, ਕਿਉਂਕਿ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਸਾਹਿਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਅਹੰਕਾਰ ਮੇਰੇ ਸਤਿਗੁਰਾਂ ਨੂੰ ਭਾਉਂਦਾ ਹੀ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਦੀ ਮਾਇਆ ਵਰਤੀ ਕਾਲੂ ਦਾਸ ਕੋਲ ਜੋ ਕੁਝ ਸੀ ਸਭ ਕੁਝ ਗਵਾ ਲਿਆ।
ਪਰਮਾਇਓ ਨੈ ਸਮਝ ਸਕਿਓ ਮਨ ਇਮ ਕਾਲੂ ਕੀ ਗਾਤ ਵਿਚਾਰ।
ਸਤਿਗੁਰਾਂ ਨੇ ਮਾਇਆ ਪਾ ਕੇ ਇਹੋ ਜਿਹਾ ਭਰਮਾਇਆ ਕਿ ਕਾਲੂ ਨਾਥ ਸਤਿਗੁਰਾਂ ਦੀ ਮਾਇਆ ਨੂੰ ਸਮਝ ਨਹੀਂ ਸਕਿਆ। ਕਹਿੰਦੇ ਇਸ ਪ੍ਰਕਾਰ ਇਹ ਕਾਲੂ ਦੀ ਗਾਥ ਵਿਚਾਰੋ,
ਅਬਲੋ ਥਾਨ ਤਹਾਂ ਤਿਸ ਕੇੜਾ ਬਿਦਤ ਹੈ ਤਿਸ ਦੇਸ਼ ਮਜਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਕਾਲੂ ਨਾਥ ਦਾ ਡੇਰਾ ਉੱਥੇ ਨਥਾਣੇ ਨਗਰ ਚ ਬਣਿਆ ਹੋਇਆ, ਉਸ ਸਾਰੇ ਇਲਾਕੇ ਵਿਚ ਉਹ ਜਗ੍ਹਾ ਬਿਦਤ ਹੈ, ਪ੍ਰਗਟ ਔਰ ਲੋਕ ਉਸ ਸਥਾਨ ਦੀ ਪੂਜਾ ਕਰਦੇ ਨੇ।
ਦੁਏਰਾ ਤੀਵਰ ਕਾਲੂ ਔਰ ਹੈ ਤਿਸ ਕੀ ਕਥਾ ਨ ਜਾਣ।
ਖਾਲਸਾ ਜੀ ਇੱਕ ਤੀਵਰ ਕਾਲੂ ਜਿਹਦਾ ਚੀਵਰ ਸੀ ਉਹ ਇੱਕ ਹੋਰ ਵੀ ਹੋਇਆ ਕਾਲੂ ਨਾਥ, ਉਹਦੀ ਗਾਥਾ ਕਹਿੰਦੇ ਹੋਰ ਹੈ, ਉਹ ਤੁਹਾਨੂੰ ਫਿਰ ਦੱਸਾਂਗੇ।
ਗ੍ਰਾਮ ਨਿਥਾਣੇ ਸੋ ਬਸੈ ਸੁਣ ਸਰੋਤਾ ਸਵਦਾਨ।
ਕਹਿੰਦੇ ਉਹ ਵੀ ਨਥਾਣੇ ਨਗਰ ਦੇ ਵਿੱਚ ਹੀ ਵਸਦਾ ਹੈ, ਇਹ ਸਰੋਤਾ ਜਨੋ ਉਹਦੀ ਕਥਾ ਵੀ ਤੁਹਾਨੂੰ ਸਾਵਧਾਨ ਹੋ ਕੇ ਸੁਣਾਵਾਂਗੇ।
ਦੁਏਰਾ ਸ਼੍ਰੀ ਸਤਿਗੁਰ ਸੰਧਿਆ ਪਏ ਉੱਠੇ ਸਭਾ ਤੇ ਆਏ।
ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਡੇਰਾ ਕੀਤਾ ਸੀ ਨਥਾਣੇ ਨਗਰ ਦੇ ਬਾਹਰ ਬਾਰੀ, ਤੇ ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਕੰਬੋ ਬਿਖੈ ਪ੍ਰਿਅੰਕ ਪਰ ਬੈਠੇ ਆਨੰਦ ਉਪਾਏ।
ਸਤਿਗੁਰੂ ਜੀ ਅੰਦਰ ਜਿੱਥੇ ਮਹਾਰਾਜ ਜੀ ਦਾ ਤੰਬੂ ਲੱਗਾ ਸੀ, ਕਨਾਤਾਂ ਲੱਗੀਆਂ ਕਿਉਂਕਿ ਸਰਦੀ ਦੇ ਦਿਨ ਸਨ, ਜਿੱਥੇ ਤੰਬੂ ਲੱਗਾ ਹੋਇਆ ਸੀ, ਸਤਿਗੁਰੂ ਜੀ ਆਪਣੇ ਤੰਬੂ ਵਿੱਚ ਆਏ ਨੇ। ਪਲੰਘੇ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਨਿਸ਼ਾਨੀ ਛੰਦ ਖਾਨ ਪਾਨ ਕਰ ਜਾਮਨੀ ਸੁੱਖ ਤੇ ਪਰ ਸੋਏ।
ਰਾਤ ਦਾ ਹਨੇਰਾ ਪਸਰ ਗਿਆ, ਤੋ ਰਾਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਲਾਂਗਰੀ ਸਿੱਖ, ਲੰਗਰ ਪ੍ਰਸ਼ਾਦਾ ਮਹਾਰਾਜ ਜੀ ਨੂੰ ਵਰਤਾਇਆ, ਗਰੀਬ ਨਵਾਜ ਪਾਤਸ਼ਾਹ ਜੀ ਨੇ ਭੋਜਨ ਛਕਿਆ ਤੇ ਰਾਤ ਨੂੰ ਆਸਣ ਤੇ ਸੁੱਖ ਪ੍ਰਾਪਤ ਕੀਤਾ ਹੈ।
ਭੋਰ ਜਾਗੇ ਪ੍ਰਭੂ ਸਵਧਾਨੈ ਹੋਏ।
ਭੋਰ ਹੋਈ, ਅੰਮ੍ਰਿਤ ਵੇਲਾ ਹੋਇਆ, ਅਗਲਾ ਦਿਨ ਹੋਇਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਜਾਗੇ ਹਨ। ਪਹਿਰ ਰਾਤ ਰਹਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਉੱਠਣ ਦਾ ਨੇਮ ਸੀ, ਜੰਗ ਵੀ ਹੋ ਰਿਹਾ ਸੀ, ਤਾਂ ਵੀ ਮੇਰੇ ਸਤਿਗੁਰੂ ਅੰਮ੍ਰਿਤ ਵੇਲੇ ਪਹਿਰ ਰਾਤ ਪੈਂਦਿਆਂ ਉੱਠੇ ਨੇ, ਇਸ਼ਨਾਨ ਪਾਨ ਕੀਤਾ, ਨੇਮ ਨੀ ਮੇਰੇ ਸਤਿਗੁਰਾਂ ਨੇ ਆਪਣਾ ਤਿਆਗਿਆ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗੇ ਹਨ।
ਇਸ਼ਨਾਨੈ ਠਾਨ ਕਰ ਜਬ ਭਇਓ ਪ੍ਰਕਾਸ਼ਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ, ਔਰ ਸੋਚ ਇਸ਼ਨਾਨ ਕਰਕੇ ਆਪਣੀ ਸਮਾਧੀ ਚ ਆਪਣੇ ਸਰੂਪ ਪਰਾਇਣ ਹੋਏ ਨੇ। ਜਦੋਂ ਦਿਨ ਚੜਿਆ ਪ੍ਰਕਾਸ਼ ਹੋਇਆ,
ਖੇਤ ਅਰੋੜਨ ਕੇ ਤੁਰੰਗ ਅਨਵਾਇਓ ਪਾਸਾ।
ਸਤਿਗੁਰਾਂ ਨੇ ਆਪਣੀ ਸਵਾਰੀ ਵਾਸਤੇ ਘੋੜਾ ਮੰਗਾਇਆ, ਗਰੀਬ ਨਵਾਜ ਪਾਤਸ਼ਾਹ ਨੇ ਚਾਲਾ ਪਾਣਾ ਸੀ ਇਥੋਂ, ਤੇ ਚੱਲਣ ਵਾਸਤੇ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਵਾਇਆ ਹੈ।
ਜੋਧ ਸਹਿਤ ਜੋਧਾ ਸਕਲ ਕਰ ਕਰ ਨਿਜ ਤਿਆਰੇ।
ਭਾਈ ਜੋਧ ਰਾਏ ਦੇ ਸਮੇਤ ਜਿੰਨੇ ਯੋਧੇ ਨੇ ਸਾਰਿਆਂ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ, ਕਮਰ ਕਸੇ ਕਰ ਲਏ।
ਤੀਨ ਪਵੰਗ ਪਾਏ ਕਰ ਠਾਨੀ ਅਸਵਾਰੇ।
ਪਵੰਗਾਂ ਤੇ ਘੋੜਿਆਂ ਤੇ ਕਾਠੀਆਂ ਪਾ ਲਈਆਂ, ਔਰ ਘੋੜਿਆਂ ਤੇ ਕਾਠੀਆਂ ਪਾ ਕੇ ਸਵਾਰੀਆਂ ਤਿਆਰ ਕਰ ਲਈਆਂ।
ਧੁੰਦ ਬਾਜੇ ਸ਼ਬਦ ਬਦ ਸਤਿਗੁਰ ਚੜ ਚਾਲੇ।
ਊਚ ਦਾ ਨਗਾਰਾ ਵੱਜਾ, ਨਗਾਰੇ ਤੇ ਚੋਭਾਂ ਵੱਜੀਆਂ, ਸੰਕੇਤ ਹੋ ਗਿਆ ਕਿ ਹੁਣ ਚੱਲਣਾ। ਕੂਚ ਦਾ ਨਗਾਰਾ ਵੱਜਦਿਆਂ ਹੀ ਸਭ ਨੇ ਚਾਲੇ ਪਾ ਦਿੱਤੇ, ਸਤਿਗੁਰਾਂ ਦੇ ਸਮੇਤ ਮਹਾਰਾਜ ਜੀ ਨੇ ਵੀ ਚਾਲਾ ਪਾਇਆ।
ਕਰਤੇ ਬਿਰਤੇ ਖੇਰ ਕੋ ਹਨ ਮ੍ਰਿਗਨ ਵਿਸਾਲੇ।
ਚਲਦਿਆਂ ਚਲਦਿਆਂ ਸਤਿਗੁਰੂ ਜੀ, ਕਿਉਂਕਿ ਜੰਗਲ ਦਾ ਇਲਾਕਾ ਸੀ, ਤੋ ਜੰਗਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸ਼ਿਕਾਰ ਖੇਡਦਿਆਂ ਜਾ ਰਹੇ ਨੇ। ਅਖੇਰ ਬਿਰਤੀ ਕਰਦਿਆਂ ਸ਼ਿਕਾਰ ਖੇਡਦਿਆਂ ਬੰਨ ਦੇ ਅਨੇਕ ਪ੍ਰਕਾਰ ਦੇ ਜੀਵਾਂ ਦਾ ਸੰਘਾਰ ਕਰਕੇ ਤਿਨਾਂ ਨੂੰ ਮੁਕਤੀ ਪ੍ਰਦਾਨ ਕਰਦਿਆਂ ਜਾ ਰਹੇ ਨੇ।
ਕਰਤ ਬਤਕ ਬੋ ਜੋਧ ਮੋਹ ਮੁਖ ਹੱਥ ਬਿਲਾਸੇ।
ਜੋਧ ਰਾਏ ਦੇ ਨਾਲ ਰਸਤੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਜਾ ਰਹੇ ਨੇ, ਹਾਸ ਬਿਲਾਸ ਦੀਆਂ ਗੱਲਾਂ ਵੀ ਹੁੰਦੀਆਂ ਨੇ। ਜੋਧ ਰਾਏ ਸਤਿਗੁਰਾਂ ਦੇ ਨਾਲ ਨਾਲ ਟੁਰਿਆ ਜਾਂਦਾ, ਘੋੜੇ ਤੇ ਸਵਾਰ, ਤੇ ਬਚਨ ਬਿਲਾਸ ਕਰਦੇ ਜਾ ਰਹੇ ਨੇ।
ਕਾਂਗੜਪੁਰ ਪ੍ਰਾਪਤ ਭਏ ਉਤਰੇ ਤਿਸ ਪਾਸੇ।
ਚਲਦੇ ਚਲਦੇ ਕਾਂਗੜਪੁਰ, ਅੱਜ ਨੂੰ ਅੱਜ ਕੱਲ ਆਪਾਂ ਦੀਨਾ ਕਾਂਗੜ ਕਹਿੰਦੇ ਹਾਂ ਨਾ, ਕਲਗੀਧਰ ਜੀ ਨੇ ਇੱਥੇ ਬਹੁਤ ਸਮਾਂ ਡੇਰਾ ਰੱਖਿਆ, ਕਿਉਂਕਿ ਜੋਧ ਰਾਏ ਦੇ ਪੋਤਰੇ ਸਨ ਚੌਧਰੀ ਸ਼ਮੀਰ, ਚੌਧਰੀ ਲਖਮੀਰ ਤੇ ਤਖ਼ਤ ਮਾਲੇ, ਤਿੰਨ ਭਰਾ ਸੀ। ਇਹ ਜੋਧ ਰਾਏ ਦੇ ਪੋਤਰੇ ਸੀ ਅੱਗੋਂ, ਜਿਨ੍ਹਾਂ ਕੋਲ ਗੁਰੂ ਕਲਗੀਧਰ ਪਾਤਸ਼ਾਹ ਚੌਧਰੀ ਸ਼ਮੀਰ ਦੇ ਘਰ ਰਹੇ ਸਨ। ਇੱਥੇ ਮਹਾਰਾਜ ਜੀ ਨੇ ਜਫ਼ਰਨਾਮਾ ਵੀ ਲਿਖਿਆ ਦੀਨੇ ਕਾਂਗੜ, ਸਤਿਗੁਰੂ ਦਸਵੇਂ ਪਾਤਸ਼ਾਹ ਦਾ ਉੱਥੇ ਅਸਥਾਨ ਵੀ ਹੈ, ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਵੀ ਇੱਥੇ ਉਤਰੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿੱਥੋਂ ਆਪਾਂ ਜਿੱਥੇ ਜਫ਼ਰਨਾਮਾ ਲਿਖਿਆ ਨਾ ਦਸਵੇਂ ਪਾਤਸ਼ਾਹ ਨੇ, ਉੱਥੇ ਛੇਵੇਂ ਪਾਤਸ਼ਾਹ ਨੇ ਡੇਰਾ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਨੇ, ਛੇਵੇਂ ਪਾਤਸ਼ਾਹ ਦਾ ਉੱਥੇ ਆਸਣ ਰਿਹਾ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਕਾਂਗੜਪੁਰ ਨਗਰ ਆਏ ਹਨ।
ਆਵਤ ਭਇਓ ਪ੍ਰਿਅੰਕ ਪਰ ਤਤਕਾਲ ਦਿਸਾਇਓ।
ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਆਏ, ਬੜੀ ਛੇਤੀ ਨਾਲ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਪਲੰਘਾ ਡਾਹ ਦਿੱਤਾ, ਜੋਧ ਰਾਏ ਨੇ ਬੜਾ ਸੋਹਣਾ ਪਲੰਘਾ ਵਿਛਾ ਦਿੱਤਾ, ਉੱਤੇ ਸੋਹਣੇ ਆਸਣ ਲਾ ਦਿੱਤੇ।
ਸ਼੍ਰੀ ਸਤਿਗੁਰ ਬੈਠੇ ਤਬੈ ਮੁਖ ਤੇ ਫੁਰਮਾਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਕੇ ਉਸ ਪਲੰਘੇ ਤੇ ਬੈਠੇ ਨੇ, आसन ते बैठ के सतगुरु जी जोध राय नू फरमाया, जोध राय नू कहन लगे,
जोध शाह गमनो सदन विश्राम करी जाए।
महाराज जी कहंदे जोध शाह जी जाओ हुण तुसी अपने घर जाओ। जोध शाह दा नगर विच घर सी, महाराज जी ने बाहर डेरा रखिया क्योंकि सतगुरां नाल फौजां बहुत सन। तो सतगुरु कहंदे जोध राय जी तुसी हुण अपने महलां च अपने घर जाओ, जाके आराम करो,
मिलो सकल परिवार सो सुख ले सुख दीजा।
कई दिन हो गए ने तुहानू साडे नाल फिरदिआं, जाओ घर जाके अपने परिवार नू मिलो, बच्चिआं नू मिलो, ते सारिआं नू सुख दी खबर दिओ और उन्हां कोलों सुख सुनेहा सुनो।
आए समानी गयो कर आई तिस दारा।
उस वक्त गुरु साहब दी आग्या मन के जोध राय घर गया, ते जोध राय दी घरवाली जिहड़ी गुरु के सिख दी लड़की सी, इन्हें ही जोध राय नू प्रेर के गुरु हरगोबिंद साहब दे दर्शन करवाए सन, ते जोध राय गुरु घर दा सिख बनिया। भागशाली ਉਹ ਗੁਰੂ ਕੇ ਸਿੱਖ ਦੀ ਲੜਕੀ ਹੈ।
ਲਗੇ ਕਾਵ ਗਨ ਤਨ ਬਿਖੈ ਪਤੀ ਸੂਰ ਨਿਆਰਾ।
ਉਹ ਆਈ ਆ ਕੇ ਪਤੀ ਨੂੰ ਮਿਲੀ ਜੋਧ ਰਾਏ ਨੂੰ। ਜਦੋਂ ਜੋਧ ਰਾਏ ਘਰ ਆਇਆ ਵੇਖਿਆ ਕਿ ਜੋਧ ਰਾਏ ਦੇ ਸਰੀਰ ਤੇ ਬੜੇ ਜ਼ਖਮ ਲੱਗੇ ਹੋਏ ਸੀ, ਬੜੇ ਜ਼ਖਮ ਫੱਟ ਲੱਗੇ ਹੋਏ ਸੀ ਜੋਧ ਰਾਏ ਦੇ ਸਰੀਰ ਤੇ। ਉਹਨੇ ਵੇਖੇ ਤੇ ਵੇਖ ਕੇ ਵਿਚਾਰ ਕੀਤੀ ਕਿ ਮੇਰਾ ਪਤੀ ਬੜਾ ਸੂਰਮਾ, ਜਿਹੜਾ ਜੰਗ ਦੇ ਮੈਦਾਨ ਚ ਬੜੀ ਦਲੇਰੀ ਨਾਲ ਬਹਾਦਰੀ ਨਾਲ ਦੁਸ਼ਮਣਾਂ ਨਾਲ ਲੜਿਆ।
ਜਾਣਿਓ ਭਇਓ ਸਹਾਇ ਗੁਰ ਏਤਕ ਰਣ ਕਾਲਾ।
ਉਹਨੇ ਜਾਣ ਲਿਆ ਜੋਧ ਰਾਏ ਦੀ ਘਰਵਾਲੀ ਨੇ ਕਿ ਜੰਗ ਦੇ ਮੈਦਾਨ ਚ ਜਿੰਨੇ ਘਾਵ ਮੇਰੇ ਪਤੀ ਦੇ ਲੱਗੇ ਨੇ, ਇਹਦਾ ਮਤਲਬ ਹੈ ਗੁਰੂ ਸਾਹਿਬ ਨੇ ਇਹਨੂੰ ਬਚਾਇਆ, ਨਹੀਂ ਤਾਂ ਬਚਣ ਦੇ ਆਸਾਰ ਕੋਈ ਨਹੀਂ ਸੀ।
ਜੀਤ ਭਿਖਿਓ ਨਿਜ ਕੰਤ ਕੋ ਬਲ ਕਰੇ ਵਿਸਾਲਾ।
ਮੈਂ ਆਪਣੇ ਪਤੀ ਨੂੰ ਜਿਉਂਦਾ ਵੇਖ ਰਹੀ ਹਾਂ ਤਾਂ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ, ਛੇਵੇਂ ਪਾਤਸ਼ਾਹ ਦੀ ਦਇਆ ਵਰਤੀ ਹੈ, ਉਹਨਾਂ ਦੀ ਸਹਾਇਤਾ ਨਾਲ ਹੀ ਮੇਰਾ ਪਤੀ ਜਿਉਂਦਾ ਘਰ ਮੁੜਿਆ ਤੇ ਮੈਂ ਉਹਦੇ ਦਰਸ਼ਨ ਕਰ ਰਹੀ ਹਾਂ।
ਤਬ ਬੂਜਿਓ ਸਭ ਕਹਿ ਤਪਾ ਗੁਰ ਸਾਹਮਣੇ ਦੂਜਾ।
ਫਿਰ ਇਹਦੀ ਘਰਵਾਲੀ ਨੇ ਪੁੱਛਿਆ ਆਪਣੇ ਪਤੀ ਜੋਧ ਰਾਏ ਨੂੰ, ਮਹਾਰਾਜ ਜੀ ਪਤੀ ਦੇਵ ਜੀ ਦੱਸੋ ਉੱਥੇ ਜੰਗ ਕਿਵੇਂ ਹੋਇਆ। ਤੇ ਫਿਰ ਜੋਧ ਰਾਏ ਨੇ ਦੱਸਿਆ, ਕਹਿਣ ਲੱਗਾ ਭਾਗਵਾਨੇ ਗੁਰੂ ਹਰਗੋਬਿੰਦ ਸਾਹਿਬ ਵਰਗਾ ਦੂਜਾ ਕੋਈ ਨਹੀਂ ਹੋਣਾ, ਛੇਵੇਂ ਪਾਤਸ਼ਾਹ ਜਿਹਾ ਕੋਈ ਨਹੀਂ ਹੋਣਾ, ਉਹ ਆਪਣੀ ਮਿਸਾਲ ਆਪਣੀ ਉਦਾਹਰਣ ਆਪਣੀ ਉਪਮਾ ਆਪ ਨੇ, ਉਹਨਾਂ ਜਿਹਾ ਕੋਈ ਨਹੀਂ ਹੋਣਾ।
ਸਕਲ ਕਲਾ ਸਮਰੱਥ ਬਲੀ ਸਗਰੇ ਜਗ ਪੂਜਾ।
ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਕਲਾ ਸਮਰੱਥ ਨੇ, ਬਲੀ ਨੇ, ਔਰ ਉਹਨਾਂ ਦੀ ਪੂਜਾ ਸਾਰੇ ਜਗਤ ਵਿੱਚ ਹੋ ਰਹੀ ਹੈ, ਸਾਰੇ ਵਿਸ਼ਵ ਵਿੱਚ ਸਾਰੇ ਸੰਸਾਰ ਵਿੱਚ ਉਹਨਾਂ ਦੀ ਪੂਜਾ ਉਜਾਗਰ ਹੈ।
ਚਹੈ ਜਥਾ ਚਹੈ ਜਥਾ ਠਾਨੈ ਤਤਾ ਮਾਨੈ ਤੁਰ ਆਨਾ।
ਜੋ ਚਾਹੁੰਦੇ ਨੇ ਉਹ ਕਰ ਦਿੰਦੇ ਨੇ, ਇੱਥੋਂ ਤੱਕ ਕਿ ਜਿਤਨੀਆਂ ਵੀ ਗੁਪਤ ਪ੍ਰਗਟ ਵਿਦਿਤ ਸ਼ਕਤੀਆਂ ਨੇ ਉਹ ਸਾਰੀਆਂ ਸ਼ਕਤੀਆਂ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਮੰਨਦੀਆਂ ਨੇ। ਜਿਵੇਂ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਨਾ, ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ। ਜਿਹਦੇ ਅੱਗੇ ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਨਿਵਦੀਆਂ ਨੇ ਉਹ ਸਤਿਗੁਰੂ ਜੀ ਆਪ ਨੇ, ਜਿਹਨਾਂ ਅੱਗੇ ਦੁਨੀਆਂ ਦੀਆਂ ਸਰਬ ਸ਼ਕਤੀਆਂ ਝੁਕਦੀਆਂ ਨੇ, ਨਮਸਕਾਰ ਕਰਦੀਆਂ ਨੇ। ਜੋਧ ਰਾਏ ਕਹਿ ਰਿਹਾ ਗੁਰੂ ਹਰਗੋਬਿੰਦ ਸਾਹਿਬ ਦੀ ਆਨ ਤਾਂ 33 ਕਰੋੜ ਦੇਵਤੇ ਵੀ ਮੰਨਦੇ ਨੇ।
ਵੱਡੇ ਭਾਗੇ ਅਮਰੇ ਭਏ ਮਿਲਕੀਏ ਸੁਖ ਨਾਨਾ।
ਇਹ ਤਾਂ ਸਾਡੇ ਵੱਡੇ ਭਾਗ ਨੇ, ਪਤਾ ਨੀ ਕਿਹੜਾ ਕੋਈ ਜਪ ਤਪ ਜਾਗਿਆ, ਕਿਹੜਾ ਕੋਈ ਕਰਮ ਜਾਗਿਆ ਕਿ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਿਲ ਗਏ ਨੇ ਔਰ ਉਹਨਾਂ ਦੀ ਕਿਰਪਾ ਨਾਲ ਸਾਨੂੰ ਨਾਨਾ ਪ੍ਰਕਾਰ ਦੇ ਸੁੱਖ ਪ੍ਰਾਪਤ ਹੋਏ ਨੇ।
ਬੰਦੇ ਪਾਏ ਜਸ ਕੋ ਲਿਓ ਗਨ ਤੁਰਕ ਖਪਾਏ।
ਔਰ ਸਤਿਗੁਰਾਂ ਦੀ ਕਿਰਪਾ ਹੋਈ ਹੈ, ਕਹਿੰਦੇ ਜੰਗ ਦੇ ਮੈਦਾਨ ਚ ਗੁਰੂ ਸਾਹਿਬ ਦੀ ਫਤਿਹ ਹੋਈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜੰਗ ਵਿੱਚ ਫਤਿਹ ਹੋਈ ਹੈ, ਉਹਨਾਂ ਨੇ ਜਸ ਪ੍ਰਾਪਤ ਕੀਤਾ ਤੇ ਤੁਰਕਾਂ ਨੂੰ ਖਪਾ ਦਿੱਤਾ।
ਕੌਣ ਕਰੇ ਅਸ ਜੰਗ ਕੋ ਲਸ਼ਕਰ ਵੱਧ ਆਏ।
ਇੰਨਾ ਵੱਡਾ ਲਸ਼ਕਰ ਤੁਰਕਾਂ ਦਾ ਚੜ੍ਹ ਕੇ ਆਇਆ ਸੀ, ਉਸ ਲਸ਼ਕਰ ਨਾਲ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੋਈ ਜੰਗ ਨਹੀਂ ਸੀ ਕਰ ਸਕਦਾ। ਇੱਕ ਗੁਰੂ ਸਾਹਿਬ ਜੀ ਬਲੀ ਸਮਰੱਥ ਨੇ ਜਿਨ੍ਹਾਂ ਨੇ ਇਤਨਾ ਵੱਡਾ ਤੁਰਕਾਂ ਦਾ ਲਸ਼ਕਰ ਤੇ ਉਹਦੇ ਨਾਲ ਜੰਗ ਕਰਕੇ ਉਹਨਾਂ ਸਾਰੇ ਤੁਰਕਾਂ ਨੂੰ ਮਾਰ ਕੇ ਖਪਾ ਦਿੱਤਾ ਹੈ।
ਤੁਰਕ ਹੋਤੇ ਬੋ ਅਦਕੀਅਮ ਪਟ ਬਹੁਤ ਥੋੜੇ,
ਤੁਰਕ ਬਹੁਤ ਜ਼ਿਆਦਾ ਸਨ, ਸਾਡੇ ਸੂਰਮੇ ਤਾਂ ਗਿਣਤੀ ਦੇ ਸੀ, ਗਿਣੇ ਚੁਣੇ ਸੀ, ਅਸੀਂ ਤਾਂ ਬਿਲਕੁਲ ਥੋੜੀ ਗਿਣਤੀ ਵਿਚ ਸਾਂ ਉੱਥੇ ਲੜਨ ਵਾਲੇ।
ਰਣ ਕਰ ਇਮ ਮਾਰੇ ਸਕਲ ਕਰ ਜੋਰਤ ਛੋੜੇ,
ਇਹੋ ਜਿਹਾ ਜੰਗ ਕੀਤਾ ਸਾਹਿਬ ਤੇ ਸਾਹਿਬ ਦੇ ਬਹਾਦਰਾਂ ਨੇ ਕਿ ਜੰਗ ਦੇ ਮੈਦਾਨ ਚ ਸਾਰੇ ਤੁਰਕ ਮਾਰ ਦਿੱਤੇ, ਉਹ ਛੱਡੇ ਜਿਹਨਾਂ ਨੇ ਹੱਥ ਜੋੜ ਕੇ ਮਿੰਨਤਾਂ ਕਰਕੇ ਜਾਨਾਂ ਬਚਾਈਆਂ, ਉਹ ਤੁਰਕ ਜਿਹੜੇ ਸੱਤ ਸੱਤ ਫੁੱਟੇ ਗਿਲਜੇ ਪਠਾਨ ਦੂੰਬਾ ਦੂੰਬਾ ਖਾ ਜਾਣ ਵਾਲੇ, ਉਹਨਾਂ ਨੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ ਸਾਡੀ ਜਾਨ ਛੱਡ ਦਿਓ, ਸਾਡੀ ਜਾਨ ਬਖਸ਼ ਦਿਓ। ਇਹੋ ਜੀ ਬਹਾਦਰੀ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੰਗ ਚ ਲੜੇ ਨੇ।
ਇਤੇ ਆਦਿਕ ਪਤੀ ਤੇ ਸੁਣੀ ਮਨ ਨੰਦ ਉਪਾਏ,
ਇਦਾਂ ਜੋਧ ਰਾਏ ਦੀ ਘਰ ਵਾਲੀ ਨੇ ਆਪਣੇ ਪਤੀ ਦੇ ਮੁਖੋਂ ਗੁਰੂ ਘਰ ਦੀ ਵਡਿਆਈ ਸੁਣੀ, ਬੜੀ ਖੁਸ਼ ਹੋਈ।
ਬੂਜਤ ਅਨਕੇ ਕੋਰਲੇ ਸਤਿਗੁਰ ਟਿਗ ਆਏ,
ਇਦਾਂ ਆਪਣੇ ਪਤੀ ਦੇਵ ਕੋਲੋਂ ਸਾਰੇ ਜੰਗ ਯੁੱਧ ਦੀਆਂ ਬਾਤਾਂ ਸੁਣਨ ਤੋਂ ਬਾਅਦ ਇਹ ਅਕੋਰਾਂ ਲਈਆਂ, ਇਹਨੇ ਘਰੋਂ ਕੁਝ ਪਿਟਾਵਾਂ ਲਈਆਂ ਤੇ ਪਿਟਾਵਾਂ ਲੈ ਕੇ ਅਕੋਰਾਂ ਲੈ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲਣ ਲੱਗੀ ਹੈ, ਸਾਹਿਬ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਣ ਲੱਗੀ ਹੈ ਤੇ ਸਾਹਿਬ ਇਹਨੂੰ ਵਰ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।